ਦੋਏਰਾ ਸਭਾ ਉੱਠੀ ਨਿਜ ਥਲ ਗਏ ਨੰਦਨ ਸ਼੍ਰੀ ਹਰ ਰਾਏ।
ਇਸ ਪ੍ਰਕਾਰ ਦੇ ਨਾਲ ਜਦੋਂ ਬਾਦਸ਼ਾਹ ਨੂੰ ਇਹ ਸਾਰਾ ਕੁਛ ਦੱਸ ਦਿੱਤਾ, ਬਾਦਸ਼ਾਹ ਦੀ ਤਸੱਲੀ ਹੋਈ। ਬਾਦਸ਼ਾਹ ਵੀ ਬੜਾ ਹੈਰਾਨ ਹੋਇਆ, ਜਿਤਨੇ ਸਭਾ ਦੇ ਵਿੱਚ ਲੋਕ ਬੈਠੇ ਸਨ ਉਹ ਵੀ ਬੜੇ ਹੈਰਾਨ ਹੋਏ। ਸਭਾ ਦੀ ਸਮਾਪਤੀ ਹੋਈ ਹੈ, ਸਾਰੇ ਉੱਠ ਕੇ ਆਪੋ ਆਪਣੇ ਘਰਾਂ ਨੂੰ ਚਾਲੇ ਪਾਏ ਹਨ। ਬਾਬਾ ਰਾਮ ਰਾਏ ਜੀ ਵੀ ਆਪਣੇ ਡੇਰੇ ਵੱਲ ਚੱਲ ਕੇ ਆਏ ਹਨ।
ਅਜ਼ਮਤ ਕਰਤ ਦਿਖਾਵਤੇ ਦੇਰ ਨਾ ਤਨਕ ਲਗਾਏ।
ਇਸ ਪ੍ਰਕਾਰ ਦੇ ਨਾਲ ਬਾਬਾ ਰਾਮ ਰਾਏ ਜੀ ਬਹੁਤ ਭਾਰੀ ਅਜ਼ਮਤਾਂ ਕਰਕੇ ਵਿਖਾਉਂਦੇ, ਤੇ ਅਜ਼ਮਤ ਕਰਨ ਦੇ ਵਿੱਚ ਕੋਈ ਵੀ ਦੇਰੀ ਨਹੀਂ ਲਗਾਉਂਦੇ। ਤਤ ਛਿਣ ਦੇ ਵਿੱਚ ਜੋ ਵੀ ਬਾਦਸ਼ਾਹ ਕਹਿੰਦਾ ਉਹ ਕਰਕੇ ਵਿਖਾ ਦਿੰਦੇ ਹਨ।
ਭਈ ਸ਼ਾਹ ਅਧਿਕ ਸੇਵਾ ਕੋ ਕਰੇ,
ਤੇ ਬਾਦਸ਼ਾਹ ਬਾਬਾ ਰਾਮ ਰਾਏ ਦੇ ਪਾਸੋਂ ਐਸੇ ਹੈਰਾਨੀ ਭਰੇ ਕੌਤਕ ਵੇਖ ਕੇ, ਅਜ਼ਮਤਾਂ ਵੇਖ ਕੇ ਬੜਾ ਖੁਸ਼ ਹੁੰਦਾ, ਤੇ ਬਾਬਾ ਰਾਮ ਰਾਏ ਦੀ ਬੜੀ ਸੇਵਾ ਕਰਦਾ।
ਦੇਖਤ ਅਜ਼ਮਤ ਅਚਰਜ ਧਰੇ,
ਤੇ ਬਾਬਾ ਰਾਮ ਰਾਏ ਜੀ ਦੇ ਪਾਸੋਂ ਅਜ਼ਮਤਾਂ ਦੇਖ ਕੇ ਕਰਾਮਾਤਾਂ ਵੇਖ ਕੇ ਮਨ ਦੇ ਵਿੱਚ ਬੜਾ ਹੈਰਾਨ ਹੁੰਦਾ ਹੈ।
ਪੁਨ ਉਲਮਾਉਨ ਸ਼ਾਹ ਸਿਖਾਇਓ,
ਤੇ ਹੁਣ ਜਿਹੜੇ ਬਾਦਸ਼ਾਹ ਦੇ ਉਮਲਾਵ ਸਨ ਉਹਨਾਂ ਨੇ ਬਾਦਸ਼ਾਹ ਨੂੰ ਸਿਖਾਉਣਾ ਕੀਤਾ, ਕਿਉਂਕਿ ਹਰ ਰੋਜ਼ ਜਦੋਂ ਬਾਬਾ ਰਾਮ ਰਾਏ ਜੀ ਕੋਈ ਨਾ ਕੋਈ ਨਵਾਂ ਕੌਤਕ ਕਰਕੇ ਸਾਰਿਆਂ ਨੂੰ ਹੈਰਾਨ ਕਰ ਦਿੰਦੇ, ਤੇ ਜਿਹੜੇ ਦੁਸ਼ਟ ਸਨ ਦੋਖੀ ਸਨ ਉਹਨਾਂ ਦਾ ਹਿਰਦਾ ਜਿਹੜਾ ਸੀ ਬਾਬਾ ਜੀ ਦੀ ਇਸ ਵਡਿਆਈ ਤੋਂ ਵੇਖ ਕੇ ਸੜਦਾ ਰਹਿੰਦਾ, ਤੇ ਹੁਣ ਕੋਈ ਨਾ ਕੋਈ ਉਹ ਨਵੀਂ ਨੀਤੀ ਘੜਦੇ ਕਿ ਕਿਸੇ ਤਰ੍ਹਾਂ ਬਾਬਾ ਰਾਮ ਰਾਏ ਜੀ ਨੂੰ ਨੀਵਾਂ ਦਿਖਾਈਏ। ਸੋ ਇਹ ਅਮਰਾਵ ਜਿਹੜੇ ਸਨ ਬਾਦਸ਼ਾਹ ਨੂੰ ਕਹਿਣ ਲੱਗੇ,
ਹੈ ਬੈਸ਼ਤ ਮੈਂ ਬਿਰਚ ਸੁਆਇਓ,
ਕਹਿਣ ਲੱਗੇ ਹੈ ਬਾਦਸ਼ਾਹ ਸੁਣਿਆ ਕਿ ਇੱਕ ਬਹਿਸ਼ਤ ਦੇ ਵਿੱਚ ਬ੍ਰਿਸ਼ ਹੈ, ਬੜਾ ਉਹਦਾ ਜਿਹੜਾ ਫਲ ਸੁਆਦਲਾ ਹੈ, ਉਹਦੇ ਬਾਰੇ ਅਸੀਂ ਬਹੁਤ ਵਾਰ ਸੁਣਿਆ ਹੈ।
ਕਲਪ ਬਿਰਛ ਤੇ ਨਾਮ ਬਿਦਤ,
ਉਸ ਬਿਰਛ ਦਾ ਜੋ ਨਾਮ ਹੈ ਕਲਪ ਬ੍ਰਿਸ਼ ਕਰਕੇ ਉਸ ਨੂੰ ਕਹਿੰਦੇ ਹਨ। ਇਹ ਬਹਿਸ਼ਤ ਦਾ ਬ੍ਰਿਸ਼ ਹੈ, ਬਹਿਸ਼ਤ ਦੇ ਵਿੱਚ ਐਸਾ ਇਹ ਰੁੱਖ ਹੈ ਜਿਹਦਾ ਨਾਮ ਹੈ ਕਲਪਤਰ ਬ੍ਰਿਸ਼।
ਫਲ ਤਿਸਕੇ ਪੱਕ ਕਰ ਮੁਦਤ,
ਤੇ ਜਿਹਦੇ ਫਲ ਖਾਣ ਦੇ ਨਾਲ ਜਿਹੜਾ ਉਹ ਫਲ ਖਾ ਲਵੇ ਬੜਾ ਆਨੰਦ ਪ੍ਰਾਪਤ ਕਰਦਾ ਹੈ, ਫਲ ਖਾਣ ਵਾਲੇ ਨੂੰ ਬੜਾ ਵੱਡਾ ਆਨੰਦ ਮਿਲਦਾ ਹੈ।
ਸੋ ਮੰਗਵਾਓ ਖਾਓ ਆਪ,
ਉਹ ਫਲ ਜਿਹੜਾ ਮੰਗਾ ਕੇ ਤੁਸੀਂ ਬਾਬਾ ਰਾਮ ਰਾਏ ਦੇ ਕੋਲੋਂ ਖਾਣਾ ਕਰੋ। ਇਹ ਉਮਰਾਵ ਜਿਹੜੇ ਆਪਸ ਦੇ ਵਿੱਚ ਮਿਲ ਕੇ ਹੁਣ ਸਲਾਹ ਬਣਾ ਰਹੇ ਹਨ ਕਿ ਹੁਣ ਜਦੋਂ ਸਵੇਰ ਦੀ ਸਭਾ ਲੱਗੇਗੀ ਉਸ ਸਭਾ ਦੇ ਵਿੱਚ ਬਾਦਸ਼ਾਹ ਨੂੰ ਆਪਾਂ ਇਹ ਗੱਲ ਕਹਾਂਗੇ। ਸਾਰੇ ਇਸ ਪ੍ਰਕਾਰ ਦੇ ਨਾਲ ਮਿਲ ਕੇ ਸਲਾਹ ਕਰ ਰਹੇ ਹਨ।
ਇਸ ਕੇ ਪੱਖੇ ਤਤਵੈ ਤਾਪ,
ਤੇ ਜਿਹੜੇ ਫਲ ਨੂੰ ਖਾਣ ਦੇ ਨਾਲ ਸਰੀਰ ਦੇ ਜਿੰਨੇ ਵੀ ਤਾਪ ਦੁੱਖ ਰੋਗ ਹਨ ਉਹ ਸਾਰੇ ਤਤ ਛਿਣ ਦੇ ਵਿੱਚ ਖਤਮ ਹੋ ਜਾਂਦੇ ਹਨ।
ਮਿਲ ਆਪਸ ਮੈਂ ਮੁੱਲਾ ਕਹੈ,
ਆਪਸ ਦੇ ਵਿੱਚ ਇਸ ਪ੍ਰਕਾਰ ਦੇ ਨਾਲ ਇਹ ਮਿਲ ਕੇ ਵਿਚਾਰਾਂ ਕਰ ਰਹੇ ਹਨ।
ਤਿਸ ਕੋ ਫਲ ਪ੍ਰਾਪਤ ਨੈ ਇਹ,
ਕਾਜੀ ਮੁੱਲਾ ਜਿਹੜੇ ਸਨ ਉਹ ਕਹਿਣ ਲੱਗੇ ਵੀ ਕਿ ਉਹ ਬਹਿਸ਼ਤ ਦਾ ਫਲ ਹੈ, ਤੇ ਬਾਬਾ ਰਾਮ ਰਾਏ ਕਿਵੇਂ ਉਥੋਂ ਲਿਆਵੇਗਾ, ਉਹ ਫਲ ਪ੍ਰਾਪਤ ਨਹੀਂ ਹੋ ਸਕੇਗਾ।
ਚਾਚੇ ਸ਼ਾਦੀਏ ਨਾ ਜਾਏ,
ਜਦੋਂ ਬਾਦਸ਼ਾਹ ਉਹ ਫਲ ਮੰਗੇਗਾ ਬਾਬਾ ਰਾਮ ਰਾਏ ਦੇ ਕੋਲੋਂ, ਤੇ ਬਾਬਾ ਰਾਮ ਰਾਏ ਉਹ ਫਲ ਨਹੀਂ ਦੇ ਸਕੇਗਾ।
ਸ਼ਰਧਾ ਪੁੰਨ ਮਨ ਮੈਂ, ਸ਼ਰਧਾ ਪੁੰਨ ਰਹਿ ਮਨ ਮਾਏ,
ਇਸ ਪ੍ਰਕਾਰ ਦੇ ਨਾਲ ਜਿਹੜੀ ਹੁਣ ਬਾਦਸ਼ਾਹ ਦੀ ਬੜੀ ਸ਼ਰਧਾ ਬਣੀ ਹੋਈ ਹੈ ਨਾ ਬਾਬਾ ਰਾਮ ਰਾਏ ਤੇ, ਉਹ ਬਾਦਸ਼ਾਹ ਨੂੰ ਜਦੋਂ ਫਲ ਨਾ ਪ੍ਰਾਪਤ ਹੋਇਆ ਤੇ ਬਾਦਸ਼ਾਹ ਦੀ ਉਹ ਸ਼ਰਧਾ ਖਤਮ ਹੋ ਜਾਵੇਗੀ।
ਤਿਸ ਤੇ ਸੁਣ ਕੇ ਸ਼ਾਹ ਪਲ ਜਾਨੇ, ਤਿੰਨ ਤੇ ਸੁਣ ਕਰ ਸ਼ਾਹ ਪਲ ਜਾਨੇ।
ਹੁਣ ਜਦੋਂ ਬਾਦਸ਼ਾਹ ਨੂੰ ਇਹ ਸਾਰੀ ਗੱਲ ਇਹਨਾਂ ਨੇ ਕਹਿਣਾ ਕੀਤੀ, ਜਿਹੜੀ ਇਹ ਸਲਾਹ ਮਸ਼ਵਰਾ ਇਹਨਾਂ ਨੇ ਆਪਣੇ ਆਪ ਦੇ ਵਿੱਚ ਕੀਤਾ ਸੀ ਮਿਲ ਕੇ, ਇਹ ਸਲਾਹ ਮਸ਼ਵਰਾ ਜਿਹੜਾ ਕੀਤਾ ਸੀ ਉਹ ਬਾਦਸ਼ਾਹ ਨੂੰ ਕਹਿਣਾ ਕੀਤਾ ਬਾਦਸ਼ਾਹ ਸੁਣ ਕੇ ਇਸ ਨੂੰ ਭਲੀ ਗੱਲ ਕਰਕੇ ਜਾਣਿਆ ਹੈ।
ਅਸ ਅਦਭੁਤ ਫਲ ਆਵਸ ਪਾਨੀ
ਤੇ ਅਸ ਅਦਭੁਤ ਫਲ ਆਵਸ ਪਾਨੀ ਕੇ ਐਸਾ ਅਦਭੁਤ ਜਿਹੜਾ ਫਲ ਹੈ ਜੇਕਰ ਉਹ ਹੱਥ ਦੇ ਵਿੱਚ ਆ ਜਾਵੇਗਾ।
ਵਸਤ ਭਿਸ਼ਤ ਕੀ ਆਏ ਬਿਨਾ
ਬਹਿਸ਼ਤ ਦੀ ਵਸਤੂ ਹੈ ਬਹਿਸ਼ਤ ਦੇ ਵਿੱਚ ਉਹ ਐਸਾ ਬ੍ਰਿਸ਼ ਹੈ ਜਿਹੜੇ ਫਲ ਦੀ ਇਹ ਗੱਲ ਕਰ ਰਹੇ ਹਨ। ਹੁਣ ਇੱਥੇ ਸ਼ੰਕਾ ਵੀ ਮਨ ਦੇ ਵਿੱਚ ਆ ਗਿਆ ਕਿ ਹੋ ਸਕਦਾ ਕਿ ਉਹ ਫਲ ਬਾਬਾ ਰਾਮ ਰਾਏ ਜੀ ਨਾ ਵੀ ਲਿਆ ਸਕਣ।
ਜਾਚੈ ਜਬ ਪ੍ਰਾਪਤ ਮੁਝ ਪਾਹੀ
ਤੇ ਜਾਚੋ ਜਬ ਪ੍ਰਾਪਤ ਮੁਝ ਪਾਹੀ ਤੇ ਜੇ ਉਹ ਫਲ ਮੈਨੂੰ ਪ੍ਰਾਪਤ ਹੋ ਜਾਵੇਗਾ।
ਮਨ ਮੈਨੂੰ ਰੰਗ ਨੇ ਦ੍ਰਿੜ ਰੱਖੇ
ਇਹ ਹੁਣ ਫਲ ਮੈਂ ਜਰੂਰ ਪ੍ਰਾਪਤ ਕਰਾਂਗਾ ਇਹ ਦ੍ਰਿੜ ਕਰਕੇ ਔਰੰਗਜ਼ੇਬ ਬਾਦਸ਼ਾਹ ਨੇ ਆਪਣੇ ਮਨ ਵਿੱਚ ਧਾਰਨ ਕਰ ਲਿਆ ਹੈ।
ਸਭਾ ਲੱਗੇ ਗੁਰ ਸੁਤ ਕੋ ਪਾਖੇ
ਹੁਣ ਜਿਹੜੇ ਬਾਦਸ਼ਾਹ ਦੀ ਸਭਾ ਲੱਗੀ ਹੈ ਤੇ ਬਾਦਸ਼ਾਹ ਦੀ ਸਭਾ ਦੇ ਵਿੱਚ ਕਿਉਂਕਿ ਹੁਣ ਬਾਦਸ਼ਾਹ ਬੜਾ ਉਤਾਵਲਾ ਸੀ ਕਿ ਬਾਬਾ ਰਾਮ ਰਾਏ ਜੀ ਛੇਤੀ ਆਉਣ ਤੇ ਐਸਾ ਅਦਭੁਤ ਫਲ ਮੈਂ ਮੰਗਵਾਵਾਂ। ਸਭਾ ਲੱਗੀ ਹੈ ਬਾਬਾ ਰਾਮ ਰਾਏ ਜੀ ਨੂੰ ਗੁਰੂ ਪੁੱਤਰ ਨੂੰ ਬੁਲਾਉਣਾ ਕੀਤਾ ਹੈ।
ਹਮਨੇ ਸੁਣਿਓ ਭਿਸ਼ਤ ਕੇ ਮਾਏ
ਜਦੋਂ ਬਾਬਾ ਰਾਮ ਰਾਏ ਜੀ ਸਭਾ ਦੇ ਵਿੱਚ ਆਏ ਹਨ ਬਾਦਸ਼ਾਹ ਕਹਿਣ ਲੱਗਾ ਕਿ ਬਾਬਾ ਰਾਮ ਰਾਏ ਜੀ ਅਸੀਂ ਸੁਣਿਆ ਹੈ ਕਿ ਭਿਸ਼ਤ ਦੇ ਵਿੱਚ ਇੱਕ ਬ੍ਰਿਸ਼ ਹੈ
ਕਲਪ ਬਿਰਚ ਸੁੰਦਰ ਫਲ ਜਾਏ
ਇਹਦਾ ਨਾਮ ਕਲਪਤਰ ਬ੍ਰਿਸ਼ ਹੈ ਜਿਹਦੇ ਫਲ ਜਿਹੜੇ ਬੜੇ ਸੁੰਦਰ ਅਤੇ ਸਵਾਦਲੇ ਹਨ।
ਇਸ ਕੇ ਗੁਣ ਐਸੇ ਸੁਣ ਪਾਏ
ਜਿਹਦੇ ਗੁਣਾਂ ਬਾਰੇ ਮੈਂ ਸੁਣਨਾ ਕੀਤਾ ਕਿ ਉਹ ਫਲ ਦੇ ਵਿੱਚ ਬਹੁਤ ਗੁਣ ਹਨ ਉਹਨਾਂ ਗੁਣਾਂ ਬਾਰੇ ਮੈਂ ਜਾਣਨਾ ਕੀਤਾ ਹੈ।
ਪੱਖਣ ਕਰੇ ਰੁਦਰ ਬਣ ਜਾਏ
ਮੈਨੂੰ ਪਤਾ ਲੱਗਿਆ ਹੈ ਕਿ ਉਹਦੇ ਵਿੱਚ ਐਸੇ ਗੁਣ ਹਨ ਕਿ ਜਿਹਨੂੰ ਖਾਣ ਦੇ ਨਾਲ ਸਰੀਰ ਦੇ ਵਿੱਚ ਬੜਾ ਗਾੜਾ ਜਿਹੜਾ ਲਾਲ ਰੰਗ ਦਾ ਖੂਨ ਹੈ ਉਹ ਨਵਾਂ ਬਣ ਜਾਂਦਾ ਹੈ ਬੜਾ ਭਾਰੀ ਮਾਤਰਾ ਦੇ ਵਿੱਚ ਖੂਨ ਬਣਦਾ ਹੈ।
ਸਰਬ ਦੇਹ ਮੈਂ ਪਸਰੈ ਸੋਏ
ਸਰਬ ਦੇਹ ਮੈਂ ਪਸਰੈ ਸੋਏ ਤੇ ਜਦੋਂ ਫਲ ਖਾਧਾ ਜਾਂਦਾ ਖਾਣ ਦੇ ਨਾਲ ਉਹਦਾ ਜਿਹੜਾ ਅਸਰ ਹੈ ਸਾਰੀ ਦੇਹੀ ਦੇ ਅੰਦਰ ਫੈਲ ਜਾਂਦਾ ਹੈ।
ਉਧਰ ਵਿਖੇ ਮਲ ਹੋਏ ਨਾ ਕੋਈ
ਤੇ ਪੇਟ ਦੇ ਵਿੱਚ ਕਿਸੇ ਪ੍ਰਕਾਰ ਦੀ ਵੀ ਕੋਈ ਮੈਲ ਨਹੀਂ ਰਹਿੰਦੀ ਸਾਰੀ ਜਿਹੜੀ ਮੈਲ ਹੈ ਸਾਰੇ ਜਿਹੜੇ ਰੋਗ ਹਨ ਉਹ ਦੂਰ ਹੋ ਜਾਂਦੇ ਹਨ ਇੱਕ ਨਵਾਂ ਸਵੱਛ ਉਸ ਫਲ ਤੋਂ ਅੰਦਰ ਖੂਨ ਪੈਦਾ ਹੁੰਦਾ ਹੈ।
ਇਮ ਤਾਰੀਫ ਸੁਣੀ ਤਿੰਨ ਕੇਰੇ
ਇਸ ਪ੍ਰਕਾਰ ਦੇ ਨਾਲ ਬਾਬਾ ਰਾਮ ਰਾਏ ਜੀ ਮੈਂ ਉਸ ਫਲ ਦੀ ਜਿਹੜੀ ਤਾਰੀਫ ਹੈ ਉਹ ਸੁਣਨਾ ਕੀਤੀ ਹੈ।
ਮੈਂ ਲੋਚਨ ਤੇ ਕਿਨ ਗਤ ਹੇਰੇ
ਉਹ ਫਲ ਨੂੰ ਕਿਸੇ ਨੇ ਵੀ ਵੇਖਿਆ ਨਹੀਂ ਨਾ ਲੋਚਨ ਤੇ ਕਿਨ ਗਤ ਹੇਰੇ ਕਿਸੇ ਨੇ ਵੀ ਉਸ ਫਲ ਨੂੰ ਅਜੇ ਤੱਕ ਦੇਖਿਆ ਨਹੀਂ ਸੁਣਿਆ ਹੀ ਹੈ।
ਜਿੱਤੋ ਤੇਲ ਮੈਂ ਤੇ ਫਲ ਹੋਏ
ਜਿੱਤੋ ਤੋਲ ਮੈਂ ਤੇ ਫਲ ਹੋਏ ਕਹਿੰਦੇ ਹਨ ਕਿ ਜਿੰਨੇ ਵੀ ਤੋਲ ਦੇ ਵਿੱਚ ਉਹ ਫਲ ਦਾ ਜਿਤਨਾ ਵੀ ਵਜਨ ਹੁੰਦਾ ਹੈ ਜਿਤਨੇ ਤੋਲ ਦਾ ਉਹ ਫਲ ਹੁੰਦਾ ਹੈ
ਜਿੱਤੋ ਰੁਦਰ ਤਨ ਪੱਖੈ ਕੋਈ
ਉਤਨਾ ਹੀ ਜਿਤਨਾ ਉਸ ਫਲ ਦਾ ਵਜਨ ਹੈ ਉਹਨੂੰ ਖਾਣ ਦੇ ਨਾਲ ਜਿਤਨੇ ਵਜਨ ਦਾ ਫਲ ਹੈ ਉਤਨਾ ਹੀ ਜਿਹੜਾ ਖੂਨ ਹੈ ਸਰੀਰ ਦੇ ਅੰਦਰ ਪੈਦਾ ਹੁੰਦਾ ਹੈ।
ਕਿਰਪਾ ਆਪ ਕੀਤੇ ਮੈਂ ਪਾਉ
ਬਾਬਾ ਰਾਮ ਰਾਏ ਜੀ ਹੁਣ ਮੈਂ ਆਪ ਜੀ ਦੀ ਕਿਰਪਾ ਦੇ ਨਾਲ ਉਹ ਫਲ ਪ੍ਰਾਪਤ ਕਰਨਾ ਚਾਹੁੰਦਾ ਹਾਂ।
ਭਿਸ਼ਤ ਕਲਪ ਤਰ ਕੇ ਫਲ ਖਾਓ
ਭਿਸ਼ਤ ਕਲਪ ਤਰ ਕੋ ਫਲ ਖਾਓ ਉਹ ਜਿਹੜਾ ਬਹਿਸ਼ਤ ਦਾ ਰੁੱਖ ਹੈ ਕਲਪ ਤਰ ਉਹਦਾ ਫਲ ਮੈਂ ਖਾਣਾ ਚਾਹੁੰਦਾ ਹਾਂ।
ਯਾ ਪ੍ਰਾਪਤ ਕੈਸੇ ਹੋਏ
ਯਾ ਪ੍ਰਾਪਤ ਕੈਸੇ ਹੋਏ ਬਾਬਾ ਜੀ ਹੁਣ ਆਪ ਜੀ ਜਾਣਦੇ ਹੋ ਕਿ ਇੱਥੇ ਉਹ ਫਲ ਕਿਵੇਂ ਪ੍ਰਾਪਤ ਹੋ ਸਕਦਾ ਹੈ।
ਪਠਨ ਕਿਤਾਬ ਸੁਨਤ ਸਭ ਕੋਈ
ਬਣੀਆਂ ਕਿਤਾਬਾਂ ਦੇ ਵਿੱਚ ਪੜ੍ਹਨਾ ਕੀਤਾ ਪਰ ਸੁਣਿਆ ਹੀ ਅਜੇ ਤੱਕ ਕਿਸੇ ਨੇ ਇਹ ਜਾਣਿਆ ਨਹੀਂ ਕਿ ਉਹ ਫਲ ਪ੍ਰਾਪਤ ਕਿਵੇਂ ਹੋ ਸਕਦਾ। ਦੱਸ ਤਾਂ ਸਾਰੇ ਹੀ ਰਹੇ ਹਨ ਉਹਦੇ ਬਾਰੇ ਸੁਣਿਆ ਤਾਂ ਸਾਰਿਆਂ ਨੇ ਹੀ ਹੈ ਪਰ ਕੋਈ ਇਹ ਨਹੀਂ ਦੱਸ ਸਕਦਾ ਕਿ ਉਹ ਫਲ ਪ੍ਰਾਪਤ ਕਿਵੇਂ ਹੋਵੇਗਾ।
ਜੋ ਬਿਲੁਕ ਬੇਬੇ ਨੈ ਆਵੇ
ਜਿਹੜੀ ਚੀਜ਼ ਦੇਖਣ ਦੇ ਵਿੱਚ ਨਾ ਆਉਂਦੀ ਹੋਵੇ ਉਸ ਚੀਜ਼ ਬਾਰੇ ਸੁਣਿਆ ਹੀ ਹੋਵੇ ਪਰ ਦੇਖਣ ਦੇ ਵਿੱਚ ਨਜ਼ਰ ਨਾ ਆਉਂਦੀ ਹੋਵੇ
ਜਿਸ ਕੋ ਪਾਏ ਕੁਤੋ ਅਰਖਾ ਮੈਂ
ਤੇ ਜੇ ਉਹ ਚੀਜ਼ ਜਿਹੜੀ ਜਿਹਦੇ ਬਾਰੇ ਕੇਵਲ ਸੁਣਿਆ ਹੀ ਹੈ ਦੇਖੀ ਨਹੀਂ ਤੇ ਜੇ ਉਹ ਵਸਤੂ ਪ੍ਰਾਪਤ ਹੋ ਜਾਵੇ
ਇਹ ਮਨਸਾ ਮਮ ਪੂਰਨ ਕਰੋ,
ਉਹ ਫਲ ਨੂੰ ਉਸ ਚੀਜ਼ ਨੂੰ ਪ੍ਰਾਪਤ ਕਰਕੇ ਜਿਹੜਾ ਹਿਰਦਾ ਬੜਾ ਪ੍ਰਸੰਨ ਹੁੰਦਾ ਹੈ। ਤੇ ਤਿਵੇਂ ਬਾਬਾ ਰਾਮ ਰਾਏ ਜੀ, ਮੈਂ ਜਿਹੜੇ ਫਲ ਬਾਰੇ ਸੁਣਿਆ ਹੈ, ਮੈਂ ਹੁਣ ਚਾਹੁੰਦਾ ਕਿ ਉਹ ਫਲ ਮੈਨੂੰ ਪ੍ਰਾਪਤ ਹੋ ਜਾਵੇ।
ਤੁਮ ਸਮਰੱਥ ਊਨ ਕੋ ਭਰੋ,
ਤੇ ਤੁਸੀਂ ਸਰਬ ਕਲਾ ਕਰਕੇ ਸਮਰੱਥ ਹੋ, ਊਨੇ ਨੂੰ ਪੂਰਾ ਕਰਨ ਵਾਲੇ ਹੋ, ਇਸ ਕਰਕੇ ਆਪ ਜੀ ਕਿਰਪਾ ਕਰਕੇ ਫਲ ਮੰਗਵਾਉਣਾ ਕਰੋ।
ਮਿਲਨ ਆਪ ਕੋ ਸਫਲ ਹੋਏ,
ਉਹ ਫਲ ਪ੍ਰਾਪਤ ਜਦੋਂ ਮੈਂ ਕਰ ਲਵਾਂਗਾ ਬਾਬਾ ਜੀ, ਫਿਰ ਆਪ ਦੇ ਨਾਲ ਜਿਹੜਾ ਮੇਰਾ ਮੇਲ ਹੈ ਨਾ ਮਿਲਣਾ, ਉਹ ਸਫਲਾ ਹੋ ਜਾਵੇਗਾ।
ਪ੍ਰਾਪਤ ਕਰ ਦੇਵੋ ਸੋਏ,
ਜੇ ਤੁਸੀਂ ਉਹ ਫਲ ਲਿਆ ਕੇ ਮੈਨੂੰ ਦੇ ਦੇਵੋਗੇ, ਆਪ ਦੀ ਕਿਰਪਾ ਦੇ ਨਾਲ ਮੈਂ ਉਹ ਫਲ ਪ੍ਰਾਪਤ ਕਰ ਲਵਾਂਗਾ।
ਸੁਣ ਸਤਿਗੁਰ ਸੁਤ ਫਲ ਮੰਗਵਾਇਓ, ਆਪਣੋ ਉਪਰ ਹਾਥੀ ਉਠਾਇਓ।
ਤੇ ਹੁਣ ਬਾਦਸ਼ਾਹ ਨੇ ਜਦੋਂ ਕਲਪ ਬ੍ਰਿਸ਼ ਦੇ ਉਹ ਫਲ ਨੂੰ ਛਕਣ ਦੇ ਵਾਸਤੇ, ਉਹ ਫਲ ਨੂੰ ਪ੍ਰਾਪਤ ਕਰਨ ਵਾਸਤੇ ਬਾਬਾ ਰਾਮ ਰਾਏ ਜੀ ਨੂੰ ਕਹਿਣਾ ਕੀਤਾ, ਤਾਂ ਬਾਬਾ ਰਾਮ ਰਾਏ ਜੀ ਨੇ ਕੋਈ ਦੇਰੀ ਨਹੀਂ ਕੀਤੀ, ਉਹ ਫਲ ਨੂੰ ਮੰਗਵਾਉਣ ਦੇ ਵਾਸਤੇ ਆਪਣਾ ਜਿਹੜਾ ਹੱਥ ਸੀ ਉੱਪਰ ਉਠਾਇਆ ਹੈ।
ਆਨ ਪਠਿਓ ਤਾਤੀ ਤਿਸ ਮਾਏ,
ਤੇ ਉਹ ਬਹਿਸ਼ਤ ਦੇ ਜਿਹੜੇ ਬ੍ਰਿਸ਼ ਦਾ ਫਲ ਸੀ, ਕਲਪਤਰ ਰੁੱਖ ਦਾ ਫਲ, ਜਦੋਂ ਬਾਬਾ ਰਾਮ ਰਾਏ ਜੀ ਨੇ ਆਪਣਾ ਹੱਥ ਉੱਪਰ ਵੱਲ ਕੀਤਾ, ਤਤ ਛਣ ਦੇ ਵਿੱਚ ਉਹ ਕਲਪ ਬ੍ਰਿਸ਼ ਦਾ ਫਲ ਬਾਬਾ ਜੀ ਦੇ ਹੱਥ ਦੇ ਵਿੱਚ ਆਣ ਡਿੱਗਾ ਹੈ।
ਤਨਕ ਬਿਲੰਬ ਲੱਗੀ ਤਬ ਨਾਏ,
ਤਲਕ ਬਿਲੰਬ ਥੋੜਾ ਜਿੰਨੀ ਵੀ ਕੋਈ ਦੇਰੀ, ਭੋਰਾ ਜਿੰਨਾ ਵੀ ਕੋਈ ਸਮਾਂ ਨਹੀਂ ਲੱਗਿਆ, ਤਤ ਛਣ ਹੱਥ ਉੱਪਰ ਚੁੱਕਣ ਦੀ ਦੇਰ ਸੀ ਕਿ ਕੋਈ ਦੇਰੀ ਲੱਗੀ ਹੀ ਨਹੀਂ, ਉਹ ਫਲ ਜਿਹੜਾ ਬਾਬਾ ਜੀ ਦੇ ਹੱਥ ਦੇ ਵਿੱਚ ਆ ਗਿਆ।
ਉਹ ਫਲ ਨੂੰ ਰੰਗ ਕੇ ਕਰ ਦਿਓ,
ਉਹ ਫਲ ਲੈ ਕੇ ਬਾਬਾ ਰਾਮ ਰਾਏ ਨੇ ਔਰੰਗਜ਼ੇਬ ਬਾਦਸ਼ਾਹ ਨੂੰ ਦੇਣਾ ਕੀਤਾ ਹੈ।
ਅਦਭੁਤ ਹਰ ਕਿਰਦਾ ਭਰ ਗਏ,
ਉਹ ਅਦਭੁਤ ਫਲ ਨੂੰ ਦੇਖ ਕੇ ਬਾਦਸ਼ਾਹ ਦਾ ਜਿਹੜਾ ਹਿਰਦਾ ਸੀ ਉਹ ਬੜਾ ਪ੍ਰਸੰਨ ਹੋਇਆ, ਬੜਾ ਖੁਸ਼ੀ ਦੇ ਨਾਲ ਭਰ ਗਿਆ ਹੈ।
ਹੇਰ ਹੇਰ ਹੈਰਾਨ ਮਹਾਨੇ,
ਹੇਰ ਹੇਰ ਹੈਰਾਨ ਮਹਾਨੇ, ਹੁਣ ਉਸ ਫਲ ਨੂੰ ਦੇਖ ਦੇਖ ਕੇ ਸਾਰੇ ਬੜੇ ਹੈਰਾਨ ਹੋ ਰਹੇ ਹਨ।
ਸਭਨ ਹਰੀ ਬੁੱਧ ਜਾਏ ਨ ਜਾਣੇ,
ਸਾਰਿਆਂ ਦੇ ਜਿਹੜੀ ਮਤ ਬੁੱਧ ਸੀ ਉਹ ਹਰੇ ਗਏ, ਹੁਣ ਕਿਸੇ ਤੋਂ ਵੀ ਇਹ ਜਾਣਿਆ ਨਹੀਂ ਜਾਂਦਾ ਕਿ ਕਿਵੇਂ ਹੋ ਗਿਆ। ਜਿਹੜਾ ਐਸੇ ਕਲਪਤਰ ਬ੍ਰਿਸ਼ ਦਾ ਬਹਿਸ਼ਤ ਦੇ ਰੁੱਖ ਦਾ ਫਲ ਹੈ, ਜਿਹਨੂੰ ਮੰਗਵਾਉਣ ਦੇ ਵਿੱਚ ਕੋਈ ਦੇਰੀ ਲੱਗੀ ਹੀ ਨਹੀਂ, ਸਾਰੇ ਦੇਖ ਕੇ ਬੜੇ ਹੈਰਾਨ ਹਨ।
ਦੁਸ਼ਟਨ ਦਾਹੋ ਸ਼ਾਤੁਕ ਪਾਵੇ,
ਤੇ ਜਿਹੜੇ ਦੁਸ਼ਟ ਸਨ ਦੋਖੀ, ਜਿਨ੍ਹਾਂ ਨੇ ਬਾਦਸ਼ਾਹ ਨੂੰ ਸਲਾਹ ਦਿੱਤੀ ਸੀ, ਜਿਹੜੇ ਜਾਣਦੇ ਸਨ ਮਨ ਦੇ ਅੰਦਰ ਕਿ ਇਹ ਫਲ ਤਾਂ ਬਾਬਾ ਜੀ ਮੰਗਵਾ ਨੇ ਸਕਣਗੇ, ਤੇ ਬਾਦਸ਼ਾਹ ਦੀ ਸ਼ਰਧਾ ਜਿਹੜੀ ਹੈ ਬਾਬਾ ਜੀ ਦੇ ਪ੍ਰਤੀ ਖਤਮ ਹੋ ਜਾਵੇਗੀ। ਹੁਣ ਐਸੇ ਦੁਸ਼ਟ ਜਿਹੜੇ ਲੋਕ ਸਨ, ਇਹਨਾਂ ਦਾ ਹਿਰਦਾ ਜਿਹੜਾ ਸੀ ਉਹ ਸੜ ਬਲ ਕੇ ਕੋਲੇ ਹੋ ਗਿਆ, ਤੇ ਇਧਰ ਬਾਦਸ਼ਾਹ ਬੜਾ ਪ੍ਰਸੰਨ ਹੈ।
ਪਰ ਹਿਤੋ ਸਿੱਖ ਗਨ ਹਰਕਾਵੇ,
ਅਪਰ ਹਿਤੋ ਜਿਹੜੇ ਬਾਦਸ਼ਾਹ ਜਿਹੜੇ ਬਾਬਾ ਰਾਮ ਰਾਏ ਜੀ ਦੇ ਨਾਲ ਸਿੱਖ ਆਏ ਸਨ, ਉਹ ਇਹ ਸਾਰਾ ਦੇਖ ਕੇ ਬੜੇ ਪ੍ਰਸੰਨ ਹੋਏ, ਬੜੇ ਖੁਸ਼ ਹੋਏ ਹਨ।
ਸਵਾਦ ਵਿਸਾਲ ਸ਼ਾਹ ਮੁਖ ਪਾਇਓ,
ਸਵਾਦ ਵਿਸਾਲ ਸ਼ਾਹ ਮੁਖ ਪਾਇਓ, ਜਦੋਂ ਬਾਦਸ਼ਾਹ ਨੇ ਉਹ ਫਲ ਲੈ ਕੇ ਮੁਖ ਦੇ ਵਿੱਚ ਪਾਉਣਾ ਕੀਤਾ, ਬੜਾ ਵਿਸਾਲ ਬੜਾ ਹੈਰਾਨ ਕਰ ਦੇਣ ਵਾਲਾ ਜਿਹੜਾ ਸਵਾਦ ਬਾਦਸ਼ਾਹ ਨੂੰ ਆਇਆ ਹੈ।
ਜੋ ਕਛ ਆਨੰਦ ਨਾ ਜਾਏ ਬਤਾਇਓ,
ਜੋ ਕਿਛ ਛਕਣ ਦੇ ਨਾਲ ਆਨੰਦ ਪ੍ਰਾਪਤ ਹੋਇਆ, ਬਾਦਸ਼ਾਹ ਹੁਣ ਉਸ ਨੂੰ ਚੱਖ ਕੇ ਦੱਸ ਨਹੀਂ ਸਕਦਾ, ਕਿਉਂਕਿ ਉਹ ਬਾਦਸ਼ਾਹ ਨੇ ਚੱਖਿਆ ਉਹਦਾ ਆਨੰਦ ਤਾਂ ਹੁਣ ਕੇਵਲ ਬਾਦਸ਼ਾਹ ਹੀ ਜਾਣਦਾ, ਉਸ ਨੂੰ ਬਿਆਨ ਕਰਕੇ ਬਾਦਸ਼ਾਹ ਤੋਂ ਦੱਸਿਆ ਨਹੀਂ ਜਾ ਰਿਹਾ।
ਅਦਕ ਪ੍ਰੇਮ ਗੁਰ ਸੁਤ ਸੋ ਠਾਨੈ,
ਉਹ ਫਲ ਨੂੰ ਚੱਖ ਕੇ ਛਕਣ ਤੋਂ ਬਾਅਦ ਬਾਦਸ਼ਾਹ ਦਾ ਜਿਹੜਾ ਹੋਰ ਵੀ ਜਿਆਦਾ ਪ੍ਰੇਮ ਗੁਰੂ ਸੁਤ ਗੁਰੂ ਪੁੱਤਰ ਦੇ ਨਾਲ ਬਾਬਾ ਰਾਮ ਰਾਏ ਜੀ ਦੇ ਨਾਲ ਵੱਧ ਗਿਆ ਹੈ।
ਅੰਤਰਗਤ ਕੀ ਬਾਤ ਬਖਾਨੈ,
ਤੇ ਜਿਨ੍ਹਾਂ ਨੇ ਬਾਦਸ਼ਾਹ ਕਹਿਣ ਲੱਗਾ, ਜਿਨ੍ਹਾਂ ਨੇ ਅੰਤਰ ਦੀ ਗੱਤ ਅੰਤਰ ਦੀ ਗੱਲ ਨੂੰ ਜਾਣਨਾ ਕੀਤਾ ਹੈ, ਐਸੇ ਬਾਬਾ ਰਾਮ ਰਾਏ ਜੀ ਹਨ।
ਜਹਾਂ ਜਾਏ ਤੈ ਰੱਖੈ ਸੰਗ,
ਬਾਦਸ਼ਾਹ ਜਿੱਥੇ ਵੀ ਕਿਤੇ ਜਾਂਦਾ ਹੈ ਬਾਬਾ ਰਾਮ ਰਾਏ ਜੀ ਨੂੰ ਆਪਣੇ ਨਾਲ ਰੱਖਦਾ, ਆਪਣੇ ਨਾਲ ਲੈ ਕੇ ਜਾਂਦਾ ਹੈ।
ਸਨਮਾਨੈ ਪਿਕ ਹਰਖੈ ਅੰਗ,
ਤੇ ਬਹੁਤ ਪ੍ਰਕਾਰ ਦੇ ਨਾਲ ਬਾਬਾ ਰਾਮ ਰਾਏ ਦਾ ਬਾਦਸ਼ਾਹ ਬੜਾ ਸਨਮਾਨ ਕਰਦਾ ਹੈ, ਤੇ ਬਾਬਾ ਰਾਮ ਰਾਏ ਜੀ ਦੇ ਸਰੀਰ ਨੂੰ ਅੰਗਾਂ ਨੂੰ ਦੇਖ ਕੇ ਬੜਾ ਪ੍ਰਸੰਨ ਹੁੰਦਾ ਹੈ।
ਦਰਬ ਬ੍ਰਿੰਦ ਦਸ ਤੀਨ ਹਜ਼ਾਰ, ਦੇਤ ਰੋਜ਼ ਕੋ ਕਰ ਕਰ ਪਿਆਰ।
ਹਰ ਰੋਜ਼ ਬਾਦਸ਼ਾਹ ਬਾਬਾ ਰਾਮ ਰਾਏ ਜੀ ਨੂੰ 13,000 ਰੁਪਿਆ ਭੇਜਦਾ ਹੈ, ਤੇ ਦੇ ਕੇ ਬਹੁਤ ਹੀ ਪਿਆਰ ਜਿਹੜਾ ਬਾਬਾ ਰਾਮ ਰਾਏ ਦੇ ਨਾਲ ਆਪਣਾ ਜਤਾਉਂਦਾ, ਬੜੇ ਪਿਆਰ ਦੇ ਨਾਲ ਬਾਬਾ ਰਾਮ ਰਾਏ ਜੀ ਦੀ ਸੇਵਾ ਕਰ ਰਿਹਾ ਹੈ।
ਗੁਰਸੁਤ ਨਿਕਟ ਨਰਨ ਕੀ ਪੀਰ,
ਤੇ ਗੁਰੂ ਪੁੱਤਰ ਦੇ ਕੋਲ ਬਾਬਾ ਰਾਮ ਰਾਏ ਜੀ ਦੇ ਕੋਲ ਅਨੇਕਾਂ ਸਿੱਖ ਸੰਗਤਾਂ ਦੀ ਭੀੜ ਲੱਗੀ ਰਹਿੰਦੀ ਹੈ।
ਰਹਿਤ ਅਧਿਕ ਨਿਤ ਸੈਨ ਸਾਧੀਰ,
ਬਹੁਤ ਭਾਰੀ ਗਿਣਤੀ ਦੇ ਵਿੱਚ ਧੀਰਦ ਦੇ ਸਹਿਤ ਸੈਨਾ ਬਾਬਾ ਰਾਮ ਰਾਏ ਜੀ ਦੇ ਕੋਲ ਤਿਆਰ ਬਰਤਿਆਰ ਰਹਿੰਦੀ ਹੈ।
ਜਿਸ ਪ੍ਰਕਾਰ ਸੂਬੇ ਉਮਰਾਵ,
ਇਸ ਪ੍ਰਕਾਰ ਸੂਬੇ ਉਮਰਾਵ ਜਿਹੜੇ ਸਨ,
ਜਿਸ ਵਿਦ ਰਹਿਣ ਵਿਸਾਲ ਪ੍ਰਭਾਵ,
ਇਸ ਪ੍ਰਕਾਰ ਦੇ ਨਾਲ ਜਿਹੜਾ ਪ੍ਰਭਾਵ ਸੀ ਬਾਬਾ ਰਾਮ ਰਾਏ ਦਾ, ਉਹ ਸਾਰਿਆਂ ਤੇ ਬੜਾ ਇਹ ਪ੍ਰਭਾਵ ਪਿਆ ਹੈ।
ਸਦਾ ਕਚਹਿਰੀ ਹੋਏ ਪ੍ਰਵੇਸ਼,
ਬਾਬਾ ਰਾਮ ਰਾਏ ਜੀ ਸਦਾ ਹੀ ਕਚਹਿਰੀ ਦੇ ਵਿੱਚ ਆਉਂਦੇ ਪ੍ਰਵੇਸ਼ ਕਰਦੇ ਹਨ।
ਜੇ ਬੈਠੇ ਵਿੱਚ ਵਿਸ਼ੇਸ਼,
ਤੇ ਜਦੋਂ ਸਭਾ ਲੱਗਦੀ, ਜਿੱਥੇ ਬਾਦਸ਼ਾਹ ਉੱਚੇ ਆਪਣੇ ਸਿੰਘਾਸਣ ਤੇ ਬੈਠਦਾ ਹੈ, ਉੱਥੇ ਕੋਲ ਹੀ ਉੱਚਾ ਆਸਣ ਬਾਬਾ ਰਾਮ ਰਾਏ ਜੀ ਦਾ ਲਗਵਾਉਂਦਾ। ਉਸ ਉੱਚੇ ਆਸਣ ਤੇ ਬਾਬਾ ਰਾਮ ਰਾਏ ਜੀ ਜਦੋਂ ਵੀ ਸਭਾ ਦੇ ਵਿੱਚ ਆ ਕੇ ਪ੍ਰਵੇਸ਼ ਕਰਦੇ, ਆਪਣੇ ਉਸ ਉੱਚੇ ਆਸਣ ਤੇ ਬਾਦਸ਼ਾਹ ਦੇ ਕੋਲ ਬੈਠਦੇ ਹਨ।
ਬੋਲਣ ਮਿਲਣ ਸ਼ਾਹ ਬਹੁ ਕਰੇ,
ਬੋਲਣ ਮਿਲਣ ਸ਼ਾਹ ਬਹੁ ਕਰੇ, ਤੇ ਆਪਸ ਦੇ ਵਿੱਚ ਮਿਲਦੇ ਹਨ। ਮਿਲ ਕੇ ਬਹੁਤ ਸਾਰੀਆਂ ਬਾਦਸ਼ਾਹ ਤੇ ਬਾਬਾ ਰਾਮ ਰਾਏ ਜੀ ਗੱਲਾਂ ਕਰਦੇ ਹਨ।
ਪ੍ਰੇਮ ਵਧਾਏ ਦੇਣ ਕੋ ਤਰੇ,
ਆਪਸ ਦੇ ਵਿੱਚ ਬਹੁਤ ਜ਼ਿਆਦਾ ਪ੍ਰੇਮ ਵਧਾਉਂਦੇ ਹਨ।
ਜੋ ਪਈ ਇੱਕ ਦਿਨ ਸ਼ਾਹ ਕਯੋ ਸਤ ਭਾਏ, ਤੁਮਨੇ ਤਰਨਾਈ ਅਬ ਪਾਏ।
ਇੱਕ ਦਿਨ ਸਭਾ ਲੱਗੀ ਹੋਈ ਸੀ, ਬਾਬਾ ਰਾਮ ਰਾਏ ਜੀ ਬਾਦਸ਼ਾਹ ਆਪਸ ਦੇ ਵਿੱਚ ਬੈਠੇ ਗੱਲਾਂ ਕਰ ਰਹੇ ਸਨ। ਬਾਦਸ਼ਾਹ ਕਹਿਣ ਲੱਗਾ ਕਿ ਬਾਬਾ ਰਾਮ ਰਾਏ ਜੀ, ਤੁਸੀਂ ਹੁਣ ਤੁਹਾਡੇ ਸਰੀਰ ਦੇ ਉੱਪਰ ਜਵਾਨੀ ਦਾ ਪਹਿਰਾ ਹੈ, ਤੁਸੀਂ ਜਵਾਨੀ ਦੇ ਵਿੱਚ ਪੈਰ ਰੱਖਿਆ ਹੈ।
ਮੁਝ ਕੋ ਜਰਾ ਗ੍ਰਸਤ ਕਰ ਲੀਨਿਓ,
ਤੇ ਮੇਰੇ ਸਰੀਰ ਨੂੰ ਬੁਢਾਪੇ ਨੇ ਗ੍ਰਸ ਲਿਆ ਹੈ, ਬੁਢਾਪੇ ਨੇ ਮੇਰੇ ਸਰੀਰ ਨੂੰ ਆ ਕੇ ਘੇਰ ਲਿਆ ਹੈ।
ਸੇਤ ਸ਼ਮਸ ਅਰ ਸਿਰ ਕਰ ਦੀਨਿਓ,
ਤੇ ਜਿਹੜੇ ਮੇਰੇ ਸਿਰ ਦੇ ਤੇ ਦਾੜੀ ਦੇ ਵਾਲ ਕਾਲੇ ਸਨ, ਉਹ ਸਾਰੇ ਵਾਲ ਜਿਹੜੇ ਚਿੱਟੇ ਹੋ ਗਏ ਹਨ।
ਉਜਲ ਬਾਰ ਰੂਪ ਕੀ ਹਾਨ,
ਇਹ ਜਿਹੜੇ ਸਫੈਦ ਵਾਲ ਹਨ, ਇਹ ਜਿਹੜੀ ਸਰੀਰ ਦੀ ਸੁੰਦਰਤਾ ਹੈ, ਬਾਬਾ ਜੀ ਇਸ ਨੂੰ ਵਿਗਾੜ ਦਿੰਦੇ ਹਨ।
ਕਰਤ ਅਸੁੰਦਰ ਮਨ ਦੁਖ ਦਾਨ,
ਤੇ ਮਨ ਨੂੰ ਅਸੁੰਦਰ ਕਰ ਦਿੰਦੇ ਹਨ, ਸੁੰਦਰਤਾ ਤੋਂ ਰਹਿਤ ਕਰ ਦਿੰਦੇ ਹਨ, ਤੇ ਮਨ ਨੂੰ ਭਾਰੀ ਦੁੱਖ ਪਹੁੰਚਦਾ ਹੈ।
ਆਪਣੇ ਬਾਕ ਕੋ ਇਸ ਬੇਰ, ਕੇਤਕ ਦਿਨ ਹੋਏ ਸ਼ਿਆਮਲ ਪੀਰ,
ਤੇ ਇੱਕ ਵਾਰੀ ਆਪ ਜੀ ਕਿਰਪਾ ਕਰੋ, ਆਪਣੇ ਮੁਖ ਦੇ ਵਿੱਚੋਂ ਇੱਕ ਬਚਨ ਕਹਿਣਾ ਕਰੋ, ਤੁਹਾਡੇ ਬਚਨ ਕਹਿਣ ਦੇ ਨਾਲ ਕੁਛ ਸਮੇਂ ਲਈ ਮੇਰੇ ਜਿਹੜੇ ਇਹ ਸਫੈਦ ਵਾਲ ਹਨ, ਉਹ ਫਿਰ ਦੁਬਾਰਾ ਕਾਲੇ ਹੋ ਜਾਣ।
ਹੁਣ ਸ਼੍ਰੀ ਰਾਮ ਰਾਏ ਨੇ ਕਹਿਓ,
ਤੇ ਹੁਣ ਜਦੋਂ ਬਾਦਸ਼ਾਹ ਨੇ ਇਸ ਪ੍ਰਕਾਰ ਦੇ ਨਾਲ ਬਾਬਾ ਰਾਮ ਰਾਏ ਜੀ ਨੂੰ ਇਹ ਗੱਲ ਦੱਸਣਾ ਕਹਿਣਾ ਕੀਤੀ, ਬਾਦਸ਼ਾਹ ਦੀ ਇਹ ਗੱਲ ਸੁਣ ਕੇ ਬਾਬਾ ਰਾਮ ਰਾਏ ਜੀ ਬੋਲੇ ਹਨ,
ਰਹਿ ਬਰਕ ਇੱਕ ਜਿਮ ਤੁਮ ਕਹਿਓ,
ਤੇ ਹੁਣ ਬਾਬਾ ਰਾਮ ਰਾਏ ਜੀ ਕਹਿਣ ਲੱਗੇ, ਇੱਕ ਵਰਸ਼ ਤੱਕ ਇੱਕ ਸਾਲ ਦਾ ਸਮਾਂ ਇਹ ਜਿਹੜੇ ਤੇਰੇ ਵਾਲ ਹਨ, ਜਿਵੇਂ ਤੂੰ ਚਾਹੁੰਦਾ ਹੈ ਕਾਲੇ ਰਹਿਣਗੇ।
ਸ਼ਿਆਮਲ ਬਾਲ ਹੋਏ ਹੈ ਸਾਰੇ,
ਤੇ ਬਾਬਾ ਰਾਮ ਰਾਏ ਜੀ ਦੇ ਕਹਿਣ ਦੀ ਦੇਰ ਸੀ ਕਿ ਜਿਹੜੇ ਸਫੈਦ ਵਾਲ ਹੋਏ ਸਨ ਬਾਦਸ਼ਾਹ ਦੇ, ਉਹ ਸਾਰੇ ਤਤ ਸ਼ਣ ਦੇ ਵਿੱਚ ਕਾਲੇ ਹੋ ਗਏ।
ਤਰਨ ਪੁਰਖ ਕੇ ਜਿਸ ਪ੍ਰਕਾਰੇ,
ਤਰਨ ਪੁਰਖ ਕੇ ਜਿਸ ਪ੍ਰਕਾਰੇ, ਜਿਵੇਂ ਜਵਾਨੀ ਦੇ ਵਿੱਚ ਵਾਲ ਕਾਲੇ ਹੁੰਦੇ ਹਨ, ਉਸੇ ਤਰ੍ਹਾਂ ਹੀ ਉਹ ਬਾਦਸ਼ਾਹ ਦੇ ਸਾਰੇ ਸਫੈਦ ਵਾਲ ਜਿਹੜੇ ਵਾਲ ਸਨ, ਉਹ ਕਾਲੇ ਹੋ ਗਏ।
ਸਭਾ ਬਿਕੇ ਬੈਠੇ ਤਤਕਾਲ, ਸਭ ਤੋਂ ਦੇਖ ਚਿਆ ਮਲਵਾਲ।
ਸਭਾ ਦੇ ਵਿੱਚ ਬੈਠਿਆ ਹੀ ਬੈਠਿਆ ਬਾਬਾ ਰਾਮ ਰਾਏ ਜੀ ਦੇ ਕਹਿਣ ਦੇ ਸਾਰ ਕਹਿੰਦਿਆਂ ਸਾਰ ਉਹ ਜਿਹੜੇ ਵਾਲ ਸਨ ਉਹ ਸਾਰੇ ਸਫੈਦ ਤੋਂ ਕਾਲੇ ਹੋ ਗਏ ਤੇ ਸਭਾ ਦੇ ਵਿੱਚ ਜਿੰਨੇ ਵੀ ਲੋਕ ਬੈਠੇ ਸਨ ਉਹ ਸਾਰਿਆਂ ਨੂੰ ਜਿਹੜੇ ਬਾਦਸ਼ਾਹ ਦੇ ਸਫੈਦ ਵਾਲ ਨਜ਼ਰ ਆ ਰਹੇ ਸਨ ਹੁਣ ਕੀ ਦੇਖ ਰਹੇ ਹਨ ਕਿ ਸਫੈਦ ਤੋਂ ਸਾਰਿਆਂ ਨੂੰ ਕਾਲੇ ਕਾਲੇ ਵਾਲ ਨਜ਼ਰ ਆਉਣ ਲੱਗੇ ਹਨ।
ਮੁਦਤ ਪਏ ਨਰ ਜੇਤਕ
ਪਏ ਸਾਰੇ ਦੇਖ ਕੇ ਬੜੇ ਹੈਰਾਨ ਹੋਏ ਕਿ ਬਾਬਾ ਰਾਮ ਰਾਏ ਜੀ ਨੇ ਕੋਈ ਦੇਰੀ ਨੀ ਲਾਈ ਇੱਕ ਬਚਨ ਕਿਹਾ ਕਹਿਣ ਦੀ ਦੇਰੀ ਸੀ ਬਚਨ ਮੁੱਖ ਤੋਂ ਨਿਕਲਿਆ ਤੇ ਨਾਲ ਦੇ ਨਾਲ ਹੀ ਬਾਦਸ਼ਾਹ ਦੇ ਜਿਹੜੇ ਵਾਲ ਸਨ ਉਹ ਕਾਲੇ ਹੋ ਗਏ ਬੜੇ ਹੈਰਾਨ ਹਨ। ਤੇ ਹੁਣ ਸਾਰੇ ਸਭਾ ਦੇ ਵਿੱਚ ਜਿਹੜੇ ਬੈਠੇ ਸਨ ਉਹ ਬਾਦਸ਼ਾਹ ਦੀ ਪ੍ਰਸੰਸਾ ਕਰਨ ਲੱਗੇ ਬਾਦਸ਼ਾਹ ਨੂੰ ਕਹਿਣ ਲੱਗੇ ਬਾਦਸ਼ਾਹ ਬੜਾ ਸੋਹਣਾ ਸੁੰਦਰ ਸਰੂਪ ਬਣਿਆ ਹੈ
ਭਲੇ ਸਜੇ ਹੋ ਕਰੇ ਬਖਾਨ।
ਕਹਿਣ ਲੱਗੇ ਬਾਦਸ਼ਾਹ ਭਲੇ ਸਜੇ ਹੋ ਬੜੇ ਸੁੰਦਰ ਲੱਗ ਰਹੇ ਹੋ ਇਸ ਪ੍ਰਕਾਰ ਦੇ ਨਾਲ ਕਹਿ ਰਹੇ ਹਨ।
ਸ਼ਮਸ ਬਾਲ ਜਿਮ ਰਿਤੇ ਜਵਾਨ
ਸ਼ਮਸ ਬਾਲ ਕਹਿਣ ਲੱਗੇ ਬਾਦਸ਼ਾਹ ਜਿਵੇਂ ਜਵਾਨੀ ਦੇ ਵਿੱਚ ਵਾਲ ਕਾਲੇ ਹੁੰਦੇ ਹਨ ਉਸੇ ਤਰ੍ਹਾਂ ਹੀ ਤੁਹਾਡਾ ਹੁਣ ਐਵੇਂ ਲੱਗ ਰਿਹਾ ਜਿਵੇਂ ਤੁਸੀਂ ਜਵਾਨੀ ਦੇ ਵਿੱਚ ਪ੍ਰਵੇਸ਼ ਕੀਤਾ ਹੋਵੇ ਅਜੇ ਜਵਾਨ ਹੋਵੋ ਇਸ ਤਰ੍ਹਾਂ ਨਜ਼ਰ ਆ ਰਹੇ ਹੋ।
ਅਤ ਪ੍ਰਸੰਨਤਾ ਸ਼ਾਹ ਉਪਾਏ
ਅਤ ਪ੍ਰਸੰਨਤਾ ਸ਼ਾਹ ਉਪਾਏ ਬਾਦਸ਼ਾਹ ਵੀ ਇਹ ਦੇਖ ਕੇ ਬੜਾ ਪ੍ਰਸੰਨ ਹੋਇਆ ਕਿ ਮੇਰੇ ਜਿਹੜੇ ਸਫੈਦ ਵਾਲ ਹੋ ਚੁੱਕੇ ਸਨ ਉਹ ਫਿਰ ਤੋਂ ਦੁਬਾਰਾ ਕਾਲੇ ਹੋ ਗਏ ਹਨ ਬੜਾ ਬਾਦਸ਼ਾਹ ਹੁਣ ਪ੍ਰਸੰਨ ਹੈ ਖੁਸ਼ ਹੈ।
ਅਦਭੁਤ ਅਦਮਤ ਅਤ ਅਦਭੁਤ ਅਜ਼ਮਤ ਦਿਖ ਰਾਏ
ਅੱਛਾ ਕਹਿਣ ਲੱਗਾ ਬੜੀ ਅਦਭੁਤ ਹੈਰਾਨ ਕਰ ਦੇਣ ਵਾਲੀ ਜਿਹੜੀ ਅਜ਼ਮਤ ਹੈ ਉਹ ਬਾਬਾ ਰਾਮ ਰਾਏ ਜੀ ਨੇ ਕਰਕੇ ਵਿਖਾਈ ਹੈ।
ਤਬ ਕੋ ਬਚਨ ਕਹੇ ਤੇ ਰਹੇ ਇੱਕ ਬਰਤ ਲੱਗ ਸ਼ਿਆਮਲ ਲਏ
ਉਹ ਜਿਹੜਾ ਬਚਨ ਬਾਬਾ ਰਾਮ ਰਾਏ ਜੀ ਨੇ ਕੀਤਾ ਸੀ ਕਿ ਇੱਕ ਵਰਸ ਦਾ ਸਮਾਂ ਜਿਹੜਾ ਬਾਦਸ਼ਾਹ ਤੇਰੇ ਵਾਲ ਕਾਲੇ ਰਹਿਣਗੇ
ਉਹਨੇ ਸੀਤ ਤੈਸੇ ਹੋਏ ਗਏ
ਉਹ ਸਮਾਂ ਜਿਹੜਾ ਸੀ ਇੱਕ ਸਾਲ ਇੱਕ ਵਰਸ ਦਾ ਸਮਾਂ ਬਾਦਸ਼ਾਹ ਦੇ ਜਿਹੜੇ ਵਾਲ ਸਨ ਉਹ ਕਾਲੇ ਰਹੇ ਤੇ ਹੁਣ ਫੇਰ ਦੁਬਾਰਾ ਜਿਹੜੇ ਉਸ ਵਾਲ ਸਨ ਸਫੈਦ ਹੋ ਗਏ।
ਜਰਾ ਗ੍ਰਸਿਓ ਤਨ ਸਗਰੋ ਥੀਓ
ਤੇ ਬੁਢਾਪੇ ਨੇ ਆ ਕੇ ਉਸੇ ਤਰ੍ਹਾਂ ਹੀ ਕਿਉਂਕਿ ਜਦੋਂ ਸਫੈਦ ਵਾਲ ਨਜ਼ਰ ਆਉਣ ਲੱਗੇ ਬੁਢੇਪਾ ਸਰੀਰ ਤੋਂ ਨਜ਼ਰ ਆਉਣ ਲੱਗਾ ਹੈ।
ਜੋ ਪਈ ਸਤ ਗੁਰ ਸੁਤ ਕੋ ਲੈ ਨਿਜ ਸਾਥ ਚਲਿਓ ਵਹਿਰ ਕੋ ਦਿੱਲੀ ਨਾਥ।
ਦਿੱਲੀ ਦਾ ਇਹ ਬਾਦਸ਼ਾਹ ਔਰੰਗਜ਼ੇਬ ਗੁਰੂ ਸੁਤ ਗੁਰੂ ਪੁੱਤਰ ਬਾਬਾ ਰਾਮ ਰਾਏ ਜੀ ਨੂੰ ਨਾਲ ਲੈ ਕੇ ਚੱਲਿਆ ਹੈ।
ਯਮੁਨਾ ਕੁਲ ਆਏ ਪਾਠਾਂਡੂ
ਯਮੁਨਾ ਦੇ ਕਿਨਾਰੇ ਤੇ ਚਲਦਿਆਂ ਚਲਦਿਆਂ ਪਹੁੰਚੇ ਹਨ।
ਨਯੋ ਨੀਰ ਜਿਸ ਮੈਂ ਅਤ ਬਾਡੂ
ਕਿਉਂਕਿ ਬਰਸਾਤ ਦਾ ਸਮਾਂ ਸੀ ਬਹੁਤ ਭਾਰੀ ਬਾਰਿਸ਼ ਹੋਣ ਦੇ ਕਾਰਨ ਯਮੁਨਾ ਦੇ ਵਿੱਚ ਬਹੁਤ ਭਾਰੀ ਮਾਤਰਾ ਦੇ ਵਿੱਚ ਪਾਣੀ ਆਇਆ ਹੋਇਆ ਸੀ ਯਮੁਨਾ ਜਿਹੜੀ ਭਰ ਕੇ ਚੱਲ ਰਹੀ ਸੀ।
ਕਾਸ਼ਟ ਤ੍ਰਿਣ ਅਰ ਗ੍ਰਾਮ ਨਿਛਾਨ
ਤੇ ਆਪਾਂ ਦੇਖਿਆ ਕਿ ਜਦੋਂ ਬਰਸਾਤ ਬਹੁਤ ਜ਼ਿਆਦਾ ਹੋਵੇ ਜ਼ਿਆਦਾ ਬਰਸਾਤ ਆਉਣ ਦੇ ਨਾਲ ਕੀ ਹੁੰਦਾ ਕਿ ਹੜ੍ਹ ਆ ਜਾਂਦਾ ਹੈ ਤੇ ਜਿੱਧਰ ਦੀ ਵੀ ਉਹ ਪਾਣੀ ਚੱਲਦਾ ਹੈ ਪਾਣੀ ਦੇ ਅੱਗੇ ਜਿਹੜੀ ਵੀ ਵਸਤੂ ਆਉਂਦੀ ਹੈ ਉਹ ਹੜਾ ਕੇ ਪਾਣੀ ਜਿਹੜਾ ਆਪਣੇ ਨਾਲ ਲੈ ਜਾਂਦਾ ਹੈ। ਇਸੇ ਤਰ੍ਹਾਂ ਯਮੁਨਾ ਦੇ ਵਿੱਚ ਅਨੇਕਾਂ ਲੱਕੜਾਂ ਕਈ ਗਰੀਬਾਂ ਦੀਆਂ ਜਿਹੜੀਆਂ ਛੰਨਾਂ ਸਨ ਹੋਰ ਜਿਹੜਾ ਸਮਾਨ ਸੀ ਉਹ ਪਾਣੀ ਦੇ ਵਿੱਚ ਰੁੜ ਕੇ ਆ ਰਿਹਾ ਸੀ।
ਸੁਜਾਏ
ਪ੍ਰਵਾਹ ਮਹਾਨ ਬੜਾ ਤੇਜ਼ੀ ਦੇ ਨਾਲ ਉਹ ਜਿਹੜਾ ਬੜੇ ਬਲ ਦੇ ਨਾਲ ਪ੍ਰਵਾਹ ਯਮੁਨਾ ਦਾ ਚੱਲ ਰਿਹਾ ਸੀ।
ਸੁਣੋ ਗੁਰੂ ਸੁਤ ਜਲ ਅਸਗਾ ਕਰੇ ਸੈਲ ਵਿੱਚ ਰਹਿ ਸਮਾਏ
ਬਾਦਸ਼ਾਹ ਯਮੁਨਾ ਦੇ ਕਿਨਾਰੇ ਤੇ ਕੰਢੇ ਤੇ ਖੜਾ ਹੋਇਆ ਬਾਬਾ ਰਾਮ ਰਾਏ ਨੂੰ ਕਹਿਣ ਲੱਗੇ ਕਿ ਬਾਬਾ ਰਾਮ ਰਾਏ ਜੀ ਮੈਂ ਮਨ ਦੇ ਵਿੱਚ ਮੇਰੇ ਮਨ ਦੇ ਵਿੱਚ ਬਲਾਖਾ ਹੋਈ ਹੈ ਕਿ ਯਮੁਨਾ ਦੇ ਵਿੱਚ ਬੜਾ ਭਾਰੀ ਪਾਣੀ ਭਰਿਆ ਹੋਇਆ ਹੈ ਯਮੁਨਾ ਭਰ ਕੇ ਚੱਲ ਰਹੀ ਹੈ ਤੇ ਕਿਉਂ ਨਾ ਇਸ ਪਾਣੀ ਦੇ ਵਿੱਚ ਚੱਲ ਕੇ ਸੈਰ ਕੀਤੀ ਜਾਵੇ।
ਨਵਕਾ ਪਰ ਚੜ ਕੇ ਹਮ ਦੋ
ਤੇ ਨੌਕਾ ਪਰ ਕਿਸ਼ਤੀ ਤੇ ਚੜ ਕੇ ਆਪਾਂ ਦੋਵੇਂ ਇਹ ਜਮਨਾ ਦੇ ਕਿਨਾਰੇ ਕਿਨਾਰੇ ਤੋਂ ਚੱਲ ਕੇ ਦੂਸਰੇ ਪਾਰ ਜਾਣਾ ਕਰੀਏ।
ਅਬ ਲੋਕੈ ਪਰ ਤਟ ਲੋ ਸੋ,
ਜਿਹੜਾ ਦੂਸਰਾ ਪਾਰਲਾ ਕਿਨਾਰਾ ਹੈ ਜਮਨਾ ਦਾ, ਉਹ ਕਿਨਾਰੇ ਨੂੰ ਜਾ ਕੇ ਦੇਖਣਾ ਕਰੀਏ।
ਜਲ ਕੀ ਲਿਓ ਬਹਾਰ ਬੱਡ ਬੱਡਾ,
ਜਿਹੜੀ ਜਲ ਦੀ ਬਹਾਰ ਹੈ, ਜਲ ਦੇ ਵਿੱਚ ਚੱਲ ਕੇ ਆਪਾਂ ਜਿਹੜਾ ਆਨੰਦ ਹੈ ਉਹ ਪ੍ਰਾਪਤ ਕਰਨਾ ਕਰੀਏ।
ਮਹਾਪ੍ਰਵਾਹ ਬੇਗ ਅਬ ਗਾਡਾ,
ਜਿਹੜੇ ਜਮਨਾ ਦਾ ਮਹਾ ਬੜਾ ਤੇਜ ਪ੍ਰਵਾਹ ਚੱਲ ਰਿਹਾ ਹੈ, ਉਹ ਤੇਜ ਪ੍ਰਵਾਹ ਦੇ ਵਿੱਚ ਚੱਲ ਕੇ ਆਪਾਂ ਜਿਹੜਾ ਆਨੰਦ ਲੈਣਾ ਕਰੀਏ।
ਅਸ ਕਹਿ ਹੁਕਮ ਦੀਨ ਤਬ ਚਾਓ, ਤਰਨੀ ਸ਼ਿਗਰ ਅਨਾਵੋ ਪਾਓ।
ਇਸ ਪ੍ਰਕਾਰ ਦੇ ਨਾਲ ਬਾਬਾ ਰਾਮ ਰਾਏ ਜੀ ਨੂੰ ਕਹਿ ਕੇ ਹੁਣ ਬਾਦਸ਼ਾਹ ਨੇ ਆਪਣੇ ਸਿਪਾਹੀਆਂ ਨੂੰ ਹੁਕਮ ਦੇਣਾ ਕੀਤਾ ਕਿ ਬੜੀ ਛੇਤੀ ਦੇ ਨਾਲ ਜਾਓ, ਇੱਕ ਕਿਸ਼ਤੀ ਲੈ ਕੇ ਆਉਣਾ ਕਰੋ।
ਤਾਏ ਗਏ ਜਬ ਲੈ ਬੇਕਾਰਨ,
ਹੁਣ ਬਾਦਸ਼ਾਹ ਦਾ ਹੁਕਮ ਸੁਣ ਕੇ ਸਿਪਾਹੀ ਬੜੀ ਛੇਤੀ ਦੇ ਨਾਲ ਸ਼ੀਘਰਤਾ ਦੇ ਨਾਲ ਜਦੋਂ ਉਹ ਕਿਸ਼ਤੀ ਲੈਣ ਵਾਸਤੇ ਦੌੜਨ ਲੱਗੇ।
ਗੁਰਸੁਤ ਕਹਿ ਕਰ ਕੀਨੇ ਉਚਾਰਨ,
ਤੇ ਬਾਬਾ ਰਾਮ ਰਾਏ ਜੀ ਨੇ ਉਹਨਾਂ ਸਿਪਾਹੀਆਂ ਨੂੰ ਬਾਂਹ ਤੋਂ ਫੜ ਕੇ ਰੋਕ ਲਿਆ ਤੇ ਕਹਿਣ ਲੱਗੇ,
ਲੱਗੇ ਬੇਲੋ ਤਵੀ ਕੋ ਆਵਤ।
ਕਹਿਣ ਲੱਗੇ ਕਿ ਇਹ ਜਿਹੜੇ ਸਿਪਾਹੀ ਹਨ ਦੌੜ ਕੇ ਜਾਣਗੇ ਤੇ ਦੂਰ ਕਿਸ਼ਤੀ ਹੈ ਲੈ ਕੇ ਆਉਣਗੇ, ਉਹਦੇ ਵਿੱਚ ਸਮਾਂ ਲੱਗੇਗਾ, ਇਹਨਾਂ ਨੂੰ ਲਿਆਉਣ ਦੇ ਵਿੱਚ ਦੇਰੀ ਲੱਗੇਗੀ।
ਐਂਚ ਐਂਚ ਕਰ ਮਰੂ ਸੁਲਿਆਵਤ,
ਇਹ ਵਿਚਾਰੇ ਖਿੱਚ ਖਿੱਚ ਕੇ ਜ਼ੋਰ ਲਗਾਉਂਦੇ ਮਰ ਜਾਣਗੇ, ਖਿੱਚ ਖਿੱਚ ਕੇ ਕਿਸ਼ਤੀ ਲੈ ਕੇ ਆਉਣਗੇ।
ਕਰੇ ਸੈਲ ਵੈ ਕੈ ਪਦ ਚਾਰੇ, ਸੂਰੀ ਅਤਨੀਆਂ ਉਲੰਘੇ ਸਾਰੇ।
ਕਹਿਣ ਲੱਗੇ ਬਾਦਸ਼ਾਹ ਕਿਸ਼ਤੀ ਦੀ ਲੋੜ ਹੀ ਨਹੀਂ, ਆਪਾਂ ਇਹਨਾਂ ਪੈਰਾਂ ਦੇ ਨਾਲ ਹੀ ਚੱਲ ਕੇ ਆਪਾਂ ਇਹ ਜਮਨਾ ਦੇ ਪਾਣੀ ਦੇ ਵਿੱਚ ਸੈਰ ਕਰਦੇ ਹਾਂ। ਸੂਰਜ ਦੀ ਪੁੱਤਰੀ ਜਿਹੜੀ ਜਮਨਾ ਹੈ, ਇਹਦੇ ਵਿੱਚ ਚੱਲ ਕੇ ਸੈਰ ਕਰਕੇ ਦੂਸਰੇ ਕਿਨਾਰੇ ਤੇ ਪਹੁੰਚਦੇ ਹਾਂ। ਇਸ ਪ੍ਰਕਾਰ ਦੇ ਨਾਲ ਬਾਬਾ ਰਾਮ ਰਾਏ ਜੀ ਨੇ ਕਹਿ ਕੇ ਬਾਦਸ਼ਾਹ ਦੀ ਬਾਂਹ ਤੋਂ ਫੜ ਕੇ ਅੱਗੇ ਜਮਨਾ ਦੇ ਜਲ ਵੱਲ ਨੂੰ ਖਿੱਚਿਆ ਹੈ।
ਨਚਲੇ ਤ੍ਰਾਤਿਉਰ ਭਾਰੇ,
ਹੁਣ ਜਦੋਂ ਬਾਦਸ਼ਾਹ ਨੂੰ ਇਸ ਪ੍ਰਕਾਰ ਦੇ ਨਾਲ ਬਾਬਾ ਰਾਮ ਰਾਏ ਜੀ ਖਿੱਚ ਰਹੇ ਹਨ ਕਿ ਆਪਾਂ ਬਿਨਾਂ ਕਿਸ਼ਤੀ ਤੋਂ ਚੱਲ ਕੇ ਵਿੱਚ ਪਾਣੀ ਦੇ ਸੈਰ ਕਰਦੇ ਹਾਂ, ਤੇ ਜਮਨਾ ਦਾ ਠਾਠਾ ਮਾਰਦਾ ਪਾਣੀ ਤੇਜ ਪ੍ਰਵਾਹ ਵੇਖ ਕੇ ਬਾਦਸ਼ਾਹ ਨੇ ਡਰ ਧਾਰਨ ਕੀਤਾ। ਹੁਣ ਬਾਦਸ਼ਾਹ ਅੱਗੇ ਨੂੰ ਕਦਮ ਨਹੀਂ ਵਧਾਉਂਦਾ।
ਪਨਹੀ ਪਾਇਨ ਪੈਰੇ ਖਰੇ,
ਤੇ ਹੁਣ ਬਾਦਸ਼ਾਹ ਆਪਣੇ ਪੈਰ ਦੇ ਵਿੱਚ ਜੁੱਤੀ ਪਾ ਕੇ ਉਸੇ ਤਰ੍ਹਾਂ ਕਿਨਾਰੇ ਤੇ ਖੜਾ ਹੈ, ਅੱਗੇ ਨੂੰ ਵੱਧ ਨਹੀਂ ਰਿਹਾ।
ਜਲ ਪਰ ਚਰਨ ਨਹੀਂ ਤਵ ਧਰੇ,
ਹੁਣ ਜਲ ਦੇ ਉੱਤੇ ਆਪਣਾ ਪੈਰ ਨਹੀਂ ਰੱਖਦਾ, ਪਾਣੀ ਦੇ ਵਿੱਚ ਪੈਰ ਨਹੀਂ ਰੱਖਦਾ, ਪਿੱਛੇ ਨੂੰ ਖਿੱਚਦਾ ਹੈ।
ਗੁਰਸੁਤ ਕਹਿਓ ਪਿਛਾਰੀ ਮੋਏ, ਪਨਹੀ ਪਾਏ ਨਾ ਬੀਜੈ ਤੋਏ।
ਬਾਬਾ ਰਾਮ ਰਾਏ ਜੀ ਕਹਿਣ ਲੱਗੇ ਬਾਦਸ਼ਾਹ ਤੂੰ ਡਰ ਨਾ, ਕਿਸੇ ਵੀ ਪ੍ਰਕਾਰ ਦਾ ਤੂੰ ਡਰ ਆਪਣੇ ਮਨ ਵਿੱਚ ਨਾ ਰੱਖ, ਡਰ ਜਿਹੜਾ ਭੈ ਹੈ ਤੂੰ ਖਤਮ ਕਰ ਦੇ, ਮੇਰੇ ਅੱਗੇ ਲੱਗ ਕੇ ਚੱਲਣਾ ਕਰ, ਤੇਰੇ ਪਿੱਛੇ ਪਿੱਛੇ ਮੈਂ ਚੱਲਦਾ ਹਾਂ, ਤੇਰੇ ਪੈਰ ਤਾਂ ਕੀ ਤੇਰੀ ਜੁੱਤੀ ਤੱਕ ਵੀ ਨਹੀਂ ਭਿੱਜੇਗੀ, ਪਾਣੀ ਜਿਹੜਾ ਤੇਰੀ ਜੁੱਤੀ ਨੂੰ ਵੀ ਨਹੀਂ ਭਿਉ ਸਕੇਗਾ।
ਓਏ ਨਿਸ਼ੰਕ ਚਲੋ ਜਲ ਪਰ ਕੋ,
ਤੇ ਨਿਸ਼ੰਕ ਹੋ ਕੇ ਕਿਸੇ ਵੀ ਪ੍ਰਕਾਰ ਦਾ ਬਾਦਸ਼ਾਹ ਤੂੰ ਮਨ ਦੇ ਵੀ ਸ਼ੰਕਾ ਨਾ ਕਰ, ਸ਼ੰਕਾ ਨਿਵਰਤ ਕਰਕੇ ਨਿਸ਼ੰਕ ਹੋ ਕੇ ਤੂੰ ਪਾਣੀ ਦੇ ਵਿੱਚ ਚਲਣਾ ਕਰ।
ਸਨੇ ਸਨੇ ਹੇਰਤ ਤਟ ਪਰ ਕੋ,
ਸਨੇ ਸਨੇ ਹੇਰਤ ਤਟ ਪਰ ਕੋ। ਹੁਣ ਬਾਦਸ਼ਾਹ ਨੇ ਬੜਾ ਧੀਰਜ ਮਨ ਦੇ ਵਿੱਚ ਰੱਖਦੇ ਆ, ਜਦੋਂ ਬਾਬਾ ਰਾਮ ਰਾਏ ਜੀ ਨੇ ਇਸ ਪ੍ਰਕਾਰ ਦੇ ਨਾਲ ਹੌਸਲਾ ਦਿੱਤਾ, ਜਲ ਦੇ ਵਿੱਚ ਪੈਰ ਪਾਇਆ ਤੇ ਹੌਲੀ ਹੌਲੀ ਅੱਗੇ ਨੂੰ ਚੱਲਣ ਲੱਗੇ ਹਨ।
ਏਤਕ ਰੁਚੀ ਤੇਤਕ ਫਿਰ ਆਮੈ,
ਬਾਬਾ ਰਾਮ ਰਾਏ ਜੀ ਕਹਿਣ ਲੱਗੇ ਬਾਦਸ਼ਾਹ ਜਿੱਥੋਂ ਤੱਕ ਤੇਰਾ ਮਨ ਚਾਹੁੰਦਾ, ਤੂੰ ਚਾਹੁੰਦਾ ਕਿ ਜਮਨਾ ਦੇ ਪਾਣੀ ਦੇ ਵਿੱਚ ਮੈਂ ਜਿੱਥੋਂ ਤੱਕ ਵੀ ਤੇਰੇ ਮਨ ਦੇ ਵਿੱਚ ਖਵਾਇਸ਼ ਹੈ ਫਿਰਨਾ ਚਾਹੁੰਦਾ, ਉੱਥੋਂ ਚੱਲ ਉੱਥੋਂ ਤੱਕ ਹੀ ਆਪਾਂ ਚੱਲ ਕੇ ਫਿਰ ਆਉਂਦੇ ਹਾਂ।
ਸੁਖ ਚੋ ਜਲ ਛੋਣ ਨਾ ਪਾਵੇ,
ਤੇ ਜਲ ਜਿਹੜਾ ਉਹ ਤੇਰੇ ਪੈਰਾਂ ਨੂੰ ਛੂ ਨਹੀਂ ਸਕੇਗਾ, ਜਲ ਤੇਰਾ ਕੁਛ ਵੀ ਨਹੀਂ ਵਿਗਾੜੇਗਾ।
ਇਮ ਕੈ ਧੀਰਜ ਦੇ ਕਰ ਭਲੇ, महा अगाध नीर पर चले।
इस प्रकार दे नाल बादशाह नू धीर दे के बाबा राम राय जी दे नाल लिया जल दे विच अगे नू चल दे जा रहे हन।
एक दो चरण नू रंग उठाए,
एक दो जड़े कदम सन ओ बादशाह ने अपने अगे नू जल वल नू उठाए हन।
जल पर चलियो छोवत न पाए,
हुण जल दे उपर चल दे जा रहे हन ते जड़ा जल है ओ पैरां नू नहीं छू रहा।
अत प्रसन्न होए धीरज लयो,
हुण बादशाह बड़ा प्रसन्न होया, बड़ी मन दे विच हैरानी होई कि ऐसा कैसा अद्भुत नजारा है कि बाबा राम राय ने ए ऐसा कौतक मैनू विखाया कि जल दे विच ता पैर पाईए ते पैरां नू जल छूंदा है, पैर गिले हो जांदे हन ते ए ता जदों मैं जल दे विच हुण चल रहा जल जिहड़ा मेरे पैरां नू छू नहीं रहा, बड़ा अद्भुत ए हैरान करन वाला कौतक है।
गुरसुत संग गमन तब कियो,
गुरु पुत्र दे नाल बाबा राम राय दे नाल हुण जल दे विच चलना कीता है।
चले जाए जमुना पर ऐसे, शुष्क स्थल पर पंथी जैसे।
हुण बादशाह ते बाबा राम राय जी जमुना दे पानी दे विच ऐउं जा रहे हन जिवें कोई सुक्की धरती ते जमीन ते बंदा तुरिया जा रहा होवे। जिहड़ा जल है ओ जल इन्हां दे पैरां नूं वी नहीं छू रहा, उस जल दे उपर इउं तुरे जा रहे हन मानो जिवें खुशक धरती दे उते कोई तुरिया जा रहा होवे।
सुन कर सूबे कन उमराव,
जितने भी सूबे ते उमराव सन एहलकार सन बादशाह दे ओ सारे सुन के बड़े हैरान हन।
दौर दौर देखे चित चाव,
जदो जिवें जिवें भी किसे नूं पता चलदा गया कि बादशाह ते बाबा राम राय जी जमुना दे पानी दे विच तेज प्रवाह दे विच इउं चल रहे हन मानो जिवें खुशक धरती दे उत्ते तुरे जा रहे हन। पानी उन्हां दे शरीर तक छू नहीं रहा, टच नहीं कर रहा ते जदों ऐसी गल सुनदे ते सुन के दौड़ दौड़ के दूर तक आउंदे हन, अपनियां अखां दे नाल आके वेखदे हन।
भई नगर मैं सुध जिस काल, ताए ताए आमे नर जाल।
हुण दिल्ली दे विच चारे पासे खबर फैल गई कि बादशाह ते बाबा राम राय जी जमुना दे पानी दे विच ते खुशक धरती ते तुरन वांग जा रहे हन। ते जदों ऐसी खबर जिहड़ी दिल्ली दे विच पसरी फैली है ते हुण जिवें जिवें भी दिल्ली दे लोक सुनदे हन ते दौड़ दौड़ के जमुना दे किनारे वल आ रहे हन।
सर्ब जात के नरगन सेना,
ते सारियां जातियां दे लोक भारी गिणती दे विच जिहड़ी सेना सी ओ भी सारे दौड़ दौड़ के आ रहे हन देखण वास्ते।
सुन अचरज चाहे बिक नैना,
ऐसी हैरान कर देण वाली ए गल सुन के ते सारे चाहुंदे हन कि असीं अपनियां अखां दे नाल जाके ये चीज देखना करिए, ऐसा अद्भुत जिहड़ा नजारा है, ऐसी हैरान कर देण वाली जिहड़ी गल असीं सुन रहे हां ये असीं जाके अपनियां अखां दे नाल देखिए।
सूरज सुता कोल ते छावा, निकसियो नगर विषमता पावा।
सूरज कुल सूरज दी पुत्री जमुना दे विच बाबा राम राय जी बादशाह दे समेत तुरे जा रहे हन एक किनारे तो दूसरे पासे वल।
निकसियो नगर विषमता पावा,
नगर जदो आके सारा दिल्ली नगर उथे इकट्ठा होया ते सारे बड़े हैरान होए कि मानो ये ता इउं तुरे जा रहे हन जिवें कोई पानी होवे ना खुशक धरती होवे, इतना तेज प्रवाह चल रहा है पर ओ जिहड़ा पानी जमुना दा है उहनां दे शरीर नूं छू तक नहीं रहा।
महा कुलाहल दिल्लीपुर मैं,
ते दिल्लीपुर दे विच महा कुलाहल जिहड़ा मच गया, चारे पासे रौला पै गया।
ओत जिक्र सगरे घर घर मैं,
हुण घर घर दे विच इस गल दा जिक्र होण लगा क्योंकि जदों ऐसी कोई हैरान कर देण वाली गल सुनिए ते आपा होर भी दूसरियां दे अगे उस गल नूं प्रगट करदे आं, दसदे हां एक ने सुनी उसने दस कोल दस ने अगे, ए जिहड़ी गल सी घर घर दे विच फैल गई, घर घर दे विच गल्लां होण लगियां हन।
दोनों जल पर थल जिम जावत,
दोवें जिवें ਜਲ ਦੇ ਉੱਤੇ ਤੁਰੇ ਜਾ ਰਹੇ ਹਨ।
ਇਕਤ ਸਭ ਕੇ ਚਰਨ ਉਠਾਵਤ,
ਸਾਰੇ ਦੇਖ ਰਹੇ ਹਨ ਕਿਨਾਰੇ ਤੇ, ਜਿੰਨੇ ਵੀ ਦਿੱਲੀ ਨਗਰ ਦੇ ਲੋਕ ਉੱਥੇ ਪਹੁੰਚੇ ਹਨ ਉਹ ਸਾਰੇ ਦੇਖਦੇ ਹਨ ਕਿ ਜਲ ਦੇ ਉੱਤੇ ਆਪਣੇ ਕਦਮ ਆਪਣੇ ਪੈਰ ਉਠਾਉਂਦੇ ਅੱਗੇ ਨੂੰ ਚਲੇ ਜਾ ਰਹੇ ਹਨ।
ਮੰਦ ਮੰਦ ਧੀਰਜ ਤੋਂ ਜਾਏ,
ਮੰਦ ਮੰਦ ਹੌਲੀ ਹੌਲੀ ਬੜੇ ਧੀਰਜ ਦੇ ਸਾਥ, ਮਾਨੋ ਜਿਵੇਂ ਕੋਈ ਪ੍ਰਵਾਹ ਹੀ ਨਾ ਹੋਵੇ, ਉਹ ਤੇਜ ਪ੍ਰਵਾਹ ਜਿਹੜਾ ਚੱਲ ਰਿਹਾ ਜਲਦਾ ਉਹਦਾ ਕੋਈ ਡਰ ਹੀ ਨਹੀਂ ਵਿਆਪ ਰਿਹਾ, ਮੰਦ ਮੰਦ ਬੜੀ ਹੌਲੀ ਹੌਲੀ ਬੜੇ ਧੀਰਜ ਦੇ ਸਹਿਤ ਜਲ ਤੇ ਤੁਰੇ ਜਾ ਰਹੇ ਹਨ।
ਬਿਲਸਨ ਬਾਤ ਸੇ ਆਪਸ ਮਾਏ,
ਬਿਲਸਤ ਬਾਤ ਨੇ ਆਪਸ ਮਾਹੇ ਬਾਬਾ ਰਾਮ ਰਾਏ ਜੀ ਤੇ ਬਾਦਸ਼ਾਹ ਆਪਸ ਦੇ ਵਿੱਚ ਗੱਲਾਂ ਕਰਦੇ ਤੁਰੇ ਜਾ ਰਹੇ ਹਨ।
ਅੰਤਪੁਰ ਮੈਂ ਜਬ ਸੁਧ ਗਏ, ਹਰੀ ਚਰੋਕਨ ਚਾਂਕਤ ਪਏ।
ਇਸ ਪ੍ਰਕਾਰ ਦੇ ਨਾਲ ਜਦੋਂ ਦਿੱਲੀ ਦੇ ਵਿੱਚ ਸਾਰੇ ਪਾਸੇ ਖਬਰ ਫੈਲ ਗਈ ਤੇ ਉਹ ਬਾਦਸ਼ਾਹ ਦੇ ਮਹਿਲਾਂ ਦੇ ਵਿੱਚ ਵੀ ਇਹ ਖਬਰ ਪਹੁੰਚੀ ਕਿ ਬਾਦਸ਼ਾਹ ਬਾਬਾ ਰਾਮ ਰਾਏ ਜੀ ਦੇ ਨਾਲ ਜਲ ਦੇ ਉੱਪਰ ਤੁਰੇ ਜਾ ਰਹੇ ਹਨ, ਤੇ ਜਿਹੜੀਆਂ ਹੁਣ ਬਾਦਸ਼ਾਹ ਦੀਆਂ ਜਿਤਨੇ ਵੀ ਉੱਥੇ ਨੌਕਰ ਚਾਕਰ ਸਨ ਤੇ ਜਾਂ ਬਾਦਸ਼ਾਹ ਦੀਆਂ ਉਹਨਾਂ ਦੀਆਂ ਮਹਿਲ ਦੇ ਵਿੱਚ ਰਹਿਣ ਵਾਲੀਆਂ ਰਾਣੀਆਂ ਸਨ, ਉਹ ਝਰੋਖਿਆਂ ਦੇ ਵਿੱਚੋਂ ਇਹ ਸਾਰਾ ਅਦਭੁਤ ਨਜ਼ਾਰਾ ਦੇਖ ਰਹੀਆਂ ਹਨ।
ਇਸਮੈ ਹੇਰੇ ਹੇਰੇ ਸਭ ਕੋ,
ਤੇ ਜਿਤਨੇ ਵੀ ਲੋਕ ਹੁਣ ਇਹ ਚੀਜ਼ ਨੂੰ ਦੇਖਦੇ ਹਨ ਮਨ ਦੇ ਵਿੱਚ ਬੜੇ ਬਿਸਮਾਦ ਦੇ ਵਿੱਚ ਆਉਂਦੇ ਹਨ ਤੇ ਹੈਰਾਨ ਹੁੰਦੇ ਹਨ।
ਸਭਨ ਲਗਾਈ ਦ੍ਰਿਗ ਦਿਸ਼ ਦੋ,
ਸਾਰਿਆਂ ਨੇ ਆਪਣੀਆਂ ਜਿਹੜੀਆਂ ਨਜ਼ਰਾਂ ਹਨ ਬਾਬਾ ਰਾਮ ਰਾਏ ਤੇ ਬਾਦਸ਼ਾਹ ਵਾਲੇ ਪਾਸੇ ਨੂੰ ਲਗਾਈਆਂ ਹੋਈਆਂ ਹਨ।
ਨਰ ਨਾਰੀ ਬਾਲਕ ਬਿਰਦ ਜਵਾਨ,
ਨਰ ਨਾਰੀ ਜਿਤਨੇ ਵੀ ਪੁਰਸ਼ ਹਨ, ਜਿਤਨੀਆਂ ਵੀ ਇਸਤਰੀਆਂ ਬੱਚੇ ਜਵਾਨ ਜਿਹੜੇ ਹਨ,
ਕਰੇ ਪਰਸਪਰ ਬੋ ਬਕਿਆਨ,
ਆਪਸ ਦੇ ਵਿੱਚ ਮਿਲ ਕੇ ਇਸ ਹੈਰਾਨ ਕਰ ਦੇਣ ਵਾਲੇ ਜਿਹੜਾ ਅਦਭੁਤ ਨਜ਼ਾਰਾ ਗੱਲਾਂ ਕਰਦੇ ਹਨ।
ਜਲ ਪਰ ਜਾਤ ਤਨਕ ਨੈ ਛੂਯੋ, ਸੁਗਮ ਮਗ ਲਿਓ।
ਜਲ ਦੇ ਉੱਤੇ ਤੁਰੇ ਜਾ ਰਹੇ ਹਨ, ਇਤਨਾ ਬੜਾ ਤੇਜ ਗਤੀ ਦੇ ਨਾਲ ਜਿਹੜਾ ਜਲ ਹੈ ਜਮਨਾ ਦੇ ਵਿੱਚ ਵਹਿ ਰਿਹਾ ਹੈ, ਜਲ ਦੇ ਉੱਤੇ ਤੁਰੇ ਜਾ ਰਹੇ ਹਨ ਪਰ ਉਹਨਾਂ ਦੇ ਪੈਰਾਂ ਤੱਕ ਜਿਹੜਾ ਜਲ ਉਹ ਨਹੀਂ ਛੁਰਿਆ।
ਸਤ ਗੁਰ ਸੁਤ ਕੀ ਕੀਰਤ ਕਹੈ, ਇਸ ਕੇ ਸਮ ਦੂਸਰ ਨੇ।
ਸਤਿਗੁਰੂ ਪਾਤਸ਼ਾਹ ਦੇ ਪੁੱਤਰ ਬਾਬਾ ਰਾਮ ਰਾਏ ਦੀ ਕੀਰਤੀ ਜਿਹੜੀ ਹੋਰ ਵੀ ਚਾਰੇ ਪਾਸੇ ਫੈਲ ਗਈ, ਜਿਤਨੇ ਵੀ ਨਰ ਨਾਰੀ ਬੱਚੇ ਬਜ਼ੁਰਗ ਜਵਾਨ ਹਨ ਉਹ ਸਾਰੇ ਹੁਣ ਬਾਬਾ ਰਾਮ ਰਾਏ ਜੀ ਦੀ ਉਸਤਤੀ ਕਰਦੇ ਹਨ, ਕੀਰਤੀ ਕਰਦੇ ਹਨ ਤੇ ਕਹਿੰਦੇ ਹਨ ਕਿ ਬਾਬਾ ਰਾਮ ਰਾਏ ਦੇ ਸਮਾਨ ਦੂਜਾ ਹੋਰ ਕੋਈ ਐਸਾ ਨਹੀਂ ਹੈ।
ਜਿਮ ਚਾਹਤ ਤਿਮ ਕਰੈ ਸੁਖਾਰੇ,
ਤੇ ਜਿਵੇਂ ਵੀ ਚਾਹੁੰਦੇ ਹਨ, ਜੈਸੀ ਵੀ ਕੋਈ ਗੱਲ ਬਣਾਉਣੀ ਚਾਹੁੰਦੇ ਹਨ, ਕਰਾਮਾਤ ਵਿਖਾਉਣੀ ਚਾਹੁੰਦੇ ਹਨ ਉਹ ਸੁਖਾਲੀ ਹੀ ਕਰਕੇ ਵਿਖਾ ਦਿੰਦੇ ਹਨ।
ਪੀਰਨ ਪੀਰ ਅਜ਼ਮਤੀ ਭਾਰੇ,
ਪੀਰਾਂ ਦੇ ਪੀਰ ਹਨ ਬਾਬਾ ਰਾਮ ਰਾਏ ਜੀ, ਅਜ਼ਮਤਾਂ ਦੇ ਵਿੱਚ ਬਹੁਤ ਭਾਰੇ ਹਨ, ਜਿਨ੍ਹਾਂ ਦੇ ਵਿੱਚ ਭਾਰੀ ਅਜ਼ਮਤ ਹੈ।
ਨਿਤ ਅਦਭੁਤ ਗਤ ਕੋ ਦਿਖ ਰਾਮੈ,
ਨਿਜ ਅਦਭੁਤ ਹਰ ਰੋਜ ਕੋਈ ਨਾ ਕੋਈ ਨਵੀਂ ਹੈਰਾਨ ਕਰ ਦੇਣ ਵਾਲੀ ਜਿਹੜੀ ਗੱਲ ਹੈ ਉਹ ਕਰਕੇ ਵਿਖਾਉਂਦੇ ਹਨ।
ਕਹਿ ਸ਼ਾਹ ਜਿਮ ਤੁਰਤ ਬਣਾਵੇ,
ਬਾਦਸ਼ਾਹ ਜਿਵੇਂ ਵੀ ਬਾਬਾ ਰਾਮ ਰਾਏ ਨੂੰ ਕੋਈ ਗੱਲ ਕਹਿੰਦਾ ਹੈ ਉਹ ਤਤ ਸ਼ਣ ਦੇ ਵਿੱਚ ਉਸੇ ਤਰ੍ਹਾਂ ਹੀ ਕਰਕੇ ਬਣਾ ਦਿੰਦੇ ਹਨ।
ਪਾਰ ਕੁਲ ਕਾਲਿੰਦਰੀ ਗਏ, ਸਨੇ ਸਨੇ ਪਿਕ ਫਿਰਤੇ ਪਏ।
ਜਮਨਾ ਦੇ ਦੂਸਰੇ ਪਾਰ ਦੂਸਰੇ ਕਿਨਾਰੇ ਤੇ ਸਾਰੀ ਜਮਨਾ ਨੂੰ ਸਨੇ ਸਨੇ ਹੌਲੀ ਹੌਲੀ ਚਲਦਿਆਂ ਪਾਰ ਕੀਤਾ, ਦੂਸਰੇ ਕਿਨਾਰੇ ਤੇ ਜਾ ਪਹੁੰਚੇ ਹਨ।
ਯਤਰ ਘਟੀ ਲਗ ਵਿਚਰਨ ਕਰੇ,
ਘੜੀਆਂ ਜਿਹੜਾ ਸਮਾਂ ਸੀ ਉਹ ਇਸ ਪ੍ਰਕਾਰ ਦੇ ਨਾਲ ਜਮਨਾ ਦੇ ਪਾਣੀ ਦੇ ਵਿੱਚ ਵਿਚਰ ਕੇ ਬਤੀਤ ਕੀਤਾ ਹੈ।
ਦਿਨ ਲਗੂ ਰਹੋ ਕਰਨ ਕੋ ਮੁਰੇ,
ਹੁਣ ਜਦੋਂ ਜਾਣਿਆ ਕਿ ਸ਼ਾਮ ਦਾ ਸਮਾਂ ਹੋਣ ਲੱਗਾ, ਦਿਨ ਢਲਣ ਲੱਗਾ ਤੇ ਜਾਣਦਿਆਂ ਹੋਇਆ ਹੁਣ ਘਰ ਵਾਪਸ ਨੂੰ ਮੁੜਨ ਦੀ ਤਿਆਰੀ ਕੀਤੀ ਹੈ।
ਮੰਦ ਮੰਦ ਸਭ ਲੰਘ ਪਰਵਾਹੋ,
ਹੌਲੀ ਹੌਲੀ ਉਹ ਜਿਹੜਾ ਜਮਨਾ ਦਾ ਪ੍ਰਵਾਹ ਸੀ ਚਲਦਿਆਂ ਚਲਦਿਆਂ ਲੰਘ ਕੇ ਪਾਰ ਕੀਤਾ ਹੈ।
ਆਵਤ ਪਾਰ ਖਤੁਰਸ਼ਾਉ,
ਆਵਤ ਪਾਰ ਉਹ ਜਮਨਾ ਦੇ ਪਾਰ ਦੂਸਰੇ ਕਿਨਾਰੇ ਤੋਂ ਚੱਲ ਕੇ ਜਦੋਂ ਵਾਪਸ ਆਏ ਹਨ, ਬਾਦਸ਼ਾਹ ਬੜਾ ਹੈਰਾਨ ਤੇ ਮਨ ਦੇ ਵਿੱਚ ਪ੍ਰਸੰਨ ਤੇ ਬੜਾ ਖੁਸ਼ ਹੈ।
ਲੱਖੋ ਨਰ ਅਵਲੋਕਨ ਕਰੇ,
ਲੱਖੋ ਨਰ ਅਵਲੋਕਨ ਕਰੇ, ਲੱਖਾਂ ਦੀ ਗਿਣਤੀ ਦੇ ਵਿੱਚ ਲੋਕਾਂ ਨੇ ਜਿਹੜਾ ਐਸਾ ਅਦਭੁਤ ਨਜ਼ਾਰਾ ਸੀ ਉਹ ਆਪਣੀਆਂ ਇਹਨਾਂ ਅੱਖਾਂ ਦੇ ਨਾਲ ਵੇਖਣਾ ਕੀਤਾ ਹੈ।
ਰੰਕ ਰਾਓ ਆਚਰ ਜੋਰ ਧਰੈ,
ਜਿੰਨੇ ਵੀ ਕੋਈ ਰੰਕ ਰਾਓ ਅਮੀਰ ਗਰੀਬ ਹਨ ਉਹ ਸਾਰੇ ਮਨ ਦੇ ਵਿੱਚ ਬੜੇ ਹੈਰਾਨ ਹਨ।
ਪੰਡਿਤ ਮੂੜ ਸਭਨ ਮਤ ਛਲੇ,
ਪੰਡਿਤ ਬੜੇ ਬੜੇ ਵਿਦਵਾਨ ਜਿਹੜੇ ਮੂੜ ਹਨ ਸਾਰਿਆਂ ਦੀ ਜਿਹੜੀ ਮਤ ਸੀ ਉਹ ਛਲੇ ਗਈ। ਇੱਥੇ ਕਿਸੇ ਦੀ ਵੀ ਮਤ ਹੁਣ ਕੰਮ ਨਹੀਂ ਕਰਦੇ ਕਿ ਇਹ ਐਸਾ ਕਿਵੇਂ ਹੋ ਗਿਆ, ਜਲ ਦੇ ਵਿੱਚ ਪੈਰ ਤੱਕ ਇਹਨਾਂ ਦੀ ਜੁੱਤੀ ਤੱਕ ਗਿੱਲੀ ਨਹੀਂ ਹੋਏ। ਬੜਾ ਹੈਰਾਨ ਕਰਨ ਵਾਲਾ ਕੌਤਕ ਵਿਖਾਇਆ, ਇਹਨਾਂ ਸਾਰਿਆਂ ਦੀ ਮਤ ਛਲੇ ਗਈ ਹੈ।
ਮੇਲ ਮੇਲ ਬਨੈ ਮਹਾ ਇਹ ਬਲੀ,
ਹੁਣ ਆਪਸ ਦੇ ਵਿੱਚ ਮਿਲ ਮਿਲ ਕੇ ਗੱਲਾਂ ਕਰਦੇ ਹਨ ਕਿ ਬਾਬਾ ਰਾਮ ਰਾਏ ਜੀ ਬੜੇ ਬਲਵਾਨ ਹਨ, ਬੜੇ ਬਲੀ ਹਨ।
ਸ਼ਾਹ ਆਏ ਕੇ ਦੁਰਗ ਪ੍ਰਵੇਸ਼ਾ,
ਤੇ ਹੁਣ ਬਾਦਸ਼ਾਹ ਚੱਲ ਕੇ ਆਇਆ ਆਪਣੇ ਮਹਿਲਾਂ ਦੇ ਵਿੱਚ ਪ੍ਰਵੇਸ਼ ਕੀਤਾ ਹੈ।
ਮਿਲੇ ਕਹਿ ਤੇ ਆਚਰਜ ਵਿਸ਼ੇਖਾ,
ਆਪਸ ਦੇ ਵਿੱਚ ਜਦੋਂ ਮਿਲਦੇ ਹਨ ਐਸੇ ਉਸ ਆਚਰਜ ਹੈਰਾਨ ਕਰਨ ਵਾਲੇ ਕੌਤਕ ਦੀਆਂ ਗੱਲਾਂ ਕਰਦੇ ਹਨ।
ਤਬ ਸ਼੍ਰੀ ਰਾਮ ਰਾਏ ਨਿਜ ਡੇਰੇ,
ਤੇ ਬਾਬਾ ਰਾਮ ਰਾਏ ਜੀ ਵੀ ਚੱਲ ਕੇ ਆਪਣੇ ਡੇਰੇ ਦੇ ਵਿੱਚ ਆਏ ਹਨ।
ਆਏ ਬੰਦੇ ਲੋਕ ਕਨੇਰੇ,
ਦੂਰ ਦੂਰ ਤੋਂ ਚੱਲ ਕੇ ਸੰਗਤਾਂ ਆਉਂਦੀਆਂ ਹਨ ਤੇ ਆ ਕੇ ਨਮਸਕਾਰ ਕਰਦੀਆਂ ਹਨ।
ਧੰਨ ਧੰਨ ਸਭ ਕੈ ਇੱਕ ਬਾਰੇ,
ਸਾਰੇ
ਸਿੱਖ ਸੰਗਤ ਹੋਵਤ ਬਲਿਆਰੇ,
ਜਿੰਨੀਆਂ ਵੀ ਸਿੱਖ ਸੰਗਤਾਂ ਆਉਂਦੀਆਂ ਆ ਕੇ ਕਹਿੰਦੀਆਂ ਬਾਬਾ ਰਾਮ ਰਾਏ ਜੀ ਆਪ ਜੀ ਧੰਨ ਹੋ ਧੰਨ ਹੋ ਧੰਨ ਹੋ, ਇੱਕ ਵਾਰੇ ਸਾਰੇ ਆਪਣੇ ਮੁਖ ਤੋਂ ਧੰਨ ਹੋ ਕਹਿੰਦੇ ਹਨ ਤੇ ਸਾਰੇ ਹੀ ਗੁਰੂ ਸੁਤ ਗੁਰੂ ਪੁੱਤਰ ਬਾਬਾ ਰਾਮ ਰਾਏ ਜੀ ਤੋਂ ਬਲਿਹਾਰ ਜਾਂਦੇ ਹਨ।
ਲੋਕ ਹਜ਼ਾਰੋਂ ਰਹਿ ਸੁਪਾਤ,
ਹਜ਼ਾਰਾਂ ਦੀ ਗਿਣਤੀ ਦੇ ਵਿੱਚ ਬਾਬਾ ਰਾਮ ਰਾਏ ਜੀ ਦੇ ਕੋਲ ਸੰਗਤਾਂ ਜੁੜੀਆਂ ਹਨ।
ਦੇਗ ਚੱਲੇ ਨਿਸਬਤ ਰਾਤ,
ਤੇ ਦੇਗਾਂ ਚੱਲਦੀਆਂ ਹਨ, ਲੰਗਰ ਚੱਲ ਰਹੇ ਹਨ ਇਹਨਾਂ ਸੰਗਤਾਂ ਵਾਸਤੇ।
ਆਮਦ ਖਰਚ ਵਿਸਾਲ ਬਯੋ ਹੈ,
ਆਮਦਨ ਵੀ ਬੜੀ ਹੈ ਪਰ ਸੰਗਤਾਂ ਦੀ ਭਾਰੀ ਗਿਣਤੀ ਦੇ ਵਿੱਚ ਆਉਣ ਦੇ ਨਾਲ ਡੇਰੇ ਦਾ ਖਰਚ ਵੀ ਵੱਧ ਗਿਆ ਹੈ।
ਬੜੇ ਪ੍ਰਤਾਪ ਮਹਾਨ ਥੀਓ ਹੈ,
ਬਾਬਾ ਰਾਮ ਰਾਏ ਜੀ ਦਾ ਪ੍ਰਤਾਪ ਜਿਹੜਾ ਸੀ ਉਹ ਚਾਰੇ ਪਾਸੇ ਫੈਲ ਗਿਆ ਹੈ।
ਸਿੱਖ ਸੰਗਤ ਕਿਚ ਗਿਣਤੀ ਨਾਏ, ਕਵੀ ਸੰਤੋਖ ਸਿੰਘ ਆਵਤ ਪਾਏ।
ਕਵੀ ਸੰਤੋਖ ਸਿੰਘ ਜੀ ਲਿਖਦੇ ਹਨ ਕਿ ਬਾਬਾ ਰਾਮ ਰਾਏ ਜੀ ਦੇ ਕੋਲ ਜਦੋਂ ਬਾਬਾ ਰਾਮ ਰਾਏ ਜੀ ਦਾ ਪ੍ਰਤਾਪ ਸਾਰੇ ਪਾਸੇ ਫੈਲ ਗਿਆ ਤੇ ਲੱਖਾਂ ਦੀ ਗਿਣਤੀ ਦੇ ਵਿੱਚ ਬਹੁਤ ਭਾਰੀ ਜਿਹੜੀ ਭੀੜ ਹੈ ਬਾਬਾ ਰਾਮ ਰਾਏ ਜੀ ਦੇ ਕੋਲ ਇਕੱਤਰ ਹੋਣ ਲੱਗੀ ਜਿਹਦੀ ਗਿਣਤੀ ਕਰਨੀ ਬਹੁਤ ਔਖੀ ਹੈ। ਕਵੀ ਸੰਤੋਖ ਸਿੰਘ ਜੀ ਲਿਖਦੇ ਹਨ ਕੋਈ ਗਿਣਤੀ ਨਹੀਂ ਕਰ ਸਕਦਾ। ਇਸ ਪ੍ਰਕਾਰ ਦੇ ਨਾਲ ਬਾਬਾ ਰਾਮ ਰਾਏ ਜੀ ਦਾ ਜਿਹੜਾ ਜਸ ਹੈ ਸਾਰੇ ਪਾਸੇ ਫੈਲਿਆ ਹੈ। ਬਾਦਸ਼ਾਹ ਵੀ ਐਸੇ ਆਚਰਜ ਹੈਰਾਨ ਕਰ ਦੇਣ ਵਾਲੇ ਕੌਤਕ ਵੇਖ ਕੇ ਮਨ ਦੇ ਵਿੱਚ ਬੜਾ ਪ੍ਰਸੰਨ ਹੁੰਦਾ ਹੈ।